ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਜੀ। ਦੋਹਰਾ ਲੱਖ ਤਿਆਰੀ ਸਤਿਗੁਰੂ ਕੀ ਤਾਪਾਨੀ ਬੜ ਭਾਗ। ਹਾਥ ਬੰਦ ਬੰਧਨ ਕਰੀ ਔਰ ਉਮਗਾ ਅਨੁਰਾਗ। ਲੱਖ ਤਿਆਰੀ ਸਤਿਗੁਰੂ ਕੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਅਤਿਅੰਤ ਬਖਸ਼ਿਸ਼ ਰਹਿਮਤ ਦਾ ਸਦਕਾ ਪਾਵਨ ਦਰਬਾਰ ਸੰਧਿਆ ਸਮੇਂ ਦੇ ਸੱਜੇ ਨੇ ਗੁਰਮੁਖ ਪਿਆਰਿਆਂ ਤੋਂ ਰਸਪਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਉਪਰੰਤ ਨਿਤ ਦੀ ਮਰਿਆਦਾ ਦੇ ਅਨੁਸਾਰ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਇਹ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ। ਗਰੀਬ ਨਿਵਾਜ ਤੁਰਕੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਨੇ, ਜੋ ਜੋ ਕਥਾ ਸੁਣੈ ਹਰ ਕੀਰਤਨ ਤਾਂ ਕਿ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ। ਹਰ ਜੀਵ ਮਾਤਰ ਦੀ ਮਾਤ ਲੋਕ ਦੇ ਅੰਦਰ ਕੋਈ ਇੱਛਾ ਬਣੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਰਬ ਇੱਛਾਵਾਂ ਦੇ ਮਾਲਕ ਸਾਹਿਬੇ ਕਮਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਸੁਭਾਗਿਆਂ ਨੂੰ ਨਿੱਘੀ ਗੋਦ ਦਾ ਆਨੰਦ ਕਥਾ ਔਰ ਕੀਰਤਨ ਦੇ ਰਾਹੀਂ ਸੁਣਨ ਵਾਸਤੇ ਪ੍ਰਾਪਤ ਹੋਇਆ, ਸਤਿਗੁਰੂ ਪਾਤਸ਼ਾਹ ਮਹਾਰਾਜ ਲੋਕ ਪ੍ਰਲੋਕ ਦੀਆਂ ਇੱਛਾ ਪੂਰੀਆਂ ਕਰਦੇ ਨੇ। ਪਿਛਲੇ ਸਮੇਂ ਦੌਰਾਨ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਅਸੀਂ ਸਰਵਣ ਕਰਦੇ ਆ ਰਹੇ ਸਾਂ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਗਤ ਦੇ ਮਾਲਕ ਲੋਕ ਪ੍ਰਲੋਕ ਕੇ ਸਹਾਇਕ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹੋ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤਦ ਤੁਧ ਪਾਰ ਉਤਾਰਿਆ। ਐਸੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਤਿਨ੍ਹਾਂ ਦਾ ਅੰਤਲਾ ਸਮਾਂ ਜੋ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਉੱਪਰ ਸਭ ਸੰਗਤਾਂ ਦੇ ਨਾਲ ਮਿਲ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਦਰਸਾਇਆ ਹੈ। ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕੀਤਾ ਸੀ ਕਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਆਪਣੇ ਸਪੁੱਤਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਬਣਾਉਣ ਬਾਰੇ, ਅੰਮ੍ਰਿਤ ਸਰੋਵਰ ਦੀ ਤਿਆਰੀ ਬਾਰੇ ਨਕਸ਼ਾ ਦੱਸ ਕੇ ਗਏ, ਔਰ ਬਾਬਾ ਮੋਹਰੀ ਜੀ ਹੋਰਾਂ ਨੂੰ ਕਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਬਾਂਹ ਪਕੜਾਈ ਹੈ ਔਰ ਸਿੱਖਿਆ ਦਿੱਤੀ ਹੈ। ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਸੱਚਖੰਡ ਜਾਣ ਦੀ ਤਿਆਰੀ ਕਰ ਰਹੇ ਨੇ, ਜਿਵੇਂ ਹੁਣ ਮਾਤਾ ਬੀਬੀ ਭਾਨੀ ਜੀ ਪਿਤਾ ਪਤੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਨਗੇ। ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਆਪਣਾ ਖਿਆਲ ਆਪਣਾ ਚਿੱਤ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੋੜਦੇ ਹੋਏ ਪਾਵਨ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਲੈ ਕੇ ਚੱਲੀਏ, ਤਾਂ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਕਥਾ ਸੁਣਨ ਦਾ ਇਹ ਸਾਨੂੰ ਸੁਭਾਗ ਪ੍ਰਾਪਤ ਹੋਵੇਗਾ। ਆਓ ਮਨ ਬਿਰਤੀਆਂ ਇਕਾਗਰ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਦੋਹਰਾ ਲੱਖ ਤਿਆਰੀ ਸਤਿਗੁਰੂ ਕੀ।
ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਸਾਰੀਆਂ ਸੰਗਤਾਂ ਨੂੰ ਪਰਿਵਾਰ ਨੂੰ ਇਹ ਦੱਸ ਦਿੱਤਾ ਕਿ ਅਸੀਂ ਹੁਣ ਸੱਚਖੰਡ ਜਾਣ ਦੀ ਤਿਆਰੀ ਕਰ ਲਈ ਹੈ। ਜਦੋਂ ਮਾਤਾ ਬੀਬੀ ਭਾਨੀ ਜੀ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਜਾਣ ਦੀ ਤਿਆਰੀ ਐਨ ਪੂਰੀ ਹੋ ਚੁੱਕੀ ਹੈ, ਸਾਰੀ ਸਿੱਖਿਆ ਦੇ ਦਿੱਤੀ ਹੈ, ਆਪ ਸਤਿਗੁਰੂ ਮਹਾਰਾਜ ਹੁਣ ਸੱਚਖੰਡ ਜਾਣ ਦੇ ਕੁਝ ਪਲ ਬਾਕੀ ਨੇ, ਇਸ ਵਕਤ
ਭਾਨੀ ਬੜ ਭਾਗ
ਵੱਡਿਆਂ ਭਾਗਾਂ ਵਾਲੇ ਮਾਤਾ ਜੀ ਬੀਬੀ ਭਾਨੀ ਜੀ ਨੇ
ਹੱਥ ਬੰਦ ਬੰਧਨ ਕਰੀ,
ਦੋਨੇ ਹੱਥ ਜੋੜ ਕਰਕੇ ਪਤੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਨਮੁਖ ਹੋ ਕੇ ਨਮਸਕਾਰ ਕੀਤੀ ਹੈ।
ਉਮਗਾ ਅਨੁਰਾਗ,
ਮਨ ਦੇ ਅੰਦਰ ਬੜਾ ਪ੍ਰੇਮ ਔਰ ਵੈਰਾਗ ਪੈਦਾ ਹੋਇਆ ਹੈ, ਕਿਉਂਕਿ ਪਤੀ ਤੇ ਸਤੀ ਦਾ ਇੱਕ ਰਿਸ਼ਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਅਜਿਹਾ ਬਣਾ ਦਿੱਤਾ। ਚੱਕਵੀ ਤੇ ਚੱਕਵਾਈ ਦੇਖ ਲਓ, ਚਾਹੇ ਉਹ ਪੰਛੀ ਨੇ ਪਰ ਰਾਤ ਦੇ ਸਮੇਂ ਵਿਛੜ ਜਾਣ ਤੇ ਬੜਾ ਬਿਹਬਲਤਾ ਹੁੰਦੀ ਹੈ, ਸਾਰੀ ਰਾਤ ਵਿਚਾਰੇ ਭਟਕਦੇ ਰਹਿੰਦੇ, ਕਦੋਂ ਸੂਰਜ ਦੀ ਕਿਰਨ ਨਿਕਲੇ ਕਦੋਂ ਮਿਲਾਪ ਹੋਵੇ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਰਸਾਉਂਦੇ ਨੇ ਕਿ ਅਜਿਹਾ ਪ੍ਰੇਮ ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ। ਮਹਾਰਾਜ ਕਹਿੰਦੇ ਜੋਨਾਂ ਦੋਨਾਂ ਦਾ ਸੁਭਾਅ ਇੱਕ ਹੋਵੇ, ਇਸ਼ਟ ਇੱਕ ਹੋਵੇ, ਦੋਨਾਂ ਦੀ ਮਤ ਇੱਕ ਹੋਵੇ, ਦੋਨਾਂ ਦੇ ਖਿਆਲ ਇੱਕ ਹੋਣ, ਅਸਲ ਦੇ ਵਿੱਚ ਉਹ ਇੱਕੋ ਹੀ ਜੋਤ ਹੋ ਜਾਂਦੇ ਨੇ, ਬੇਸ਼ੱਕ ਸਰੀਰ ਦੋ ਹੁੰਦੇ ਨੇ। ਅਤੇ ਅਜਿਹਾ ਨਾਤਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਨਾਲ ਮਾਤਾ ਬੀਬੀ ਭਾਨੀ ਜੀ ਦੇ ਨਾਲ ਹੋਇਆ, ਜਿਨ੍ਹਾਂ ਨੇ ਸਾਰੀ ਉਮਰ ਔਰ ਜਿੰਨਾ ਸਮਾਂ ਸਤਿਗੁਰਾਂ ਦੇ ਨਾਲ ਬਤੀਤ ਕੀਤਾ ਬਿਤਾਇਆ, ਸਤ ਬਚਨ ਕਹਿ ਕੇ ਆਪਣੇ ਨੇਤਰ ਉੱਪਰ ਨਹੀਂ ਚੁੱਕੇ, ਗਰਦਨ ਨੀਵੀਂ ਰੱਖ ਕੇ ਹੱਥ ਜੋੜ ਕੇ ਸਤ ਬਚਨ ਕਹਿ ਕੇ ਹੀ ਸਤਿਗੁਰਾਂ ਦੇ ਬਚਨ ਮੰਨੇ ਨੇ। ਅੱਜ ਪਤਾ ਚੱਲਿਆ ਕਿ ਮੇਰੇ ਸਿਰ ਦੇ ਸਾਈਂ ਜਗਤ ਪਿਤਾ ਸਤਿਗੁਰੂ ਮਹਾਰਾਜ ਮੇਰੇ ਤੋਂ ਸਦੀਵੀ ਵਿਛੋੜਾ ਦੇ ਕੇ ਚੱਲੇ ਨੇ, ਅੱਜ ਤੋਂ ਬਾਅਦ ਮੈਨੂੰ ਇਹਨਾਂ ਦੇ ਸਰੀਰ ਦੇ ਦਰਸ਼ਨ ਨਹੀਂ ਹੋਣੇ। ਅਤੇ ਮਾਤਾ ਜੀ ਦੇ ਮਨ ਦੇ ਅੰਦਰ ਇਹ ਬੜਾ ਵੈਰਾਗ ਔਰ ਪ੍ਰੇਮ ਜਾਗਿਆ, ਕਿਉਂਕਿ ਪਿਛਲੇ ਸਾਰੇ ਖਿਆਲ ਉਤਪੰਨ ਹੋਏ ਨੇ, ਉਹਨਾਂ ਖਿਆਲਾਂ ਨੇ, ਉਹਨਾਂ ਯਾਦਾਂ ਨੇ, ਉਹਨਾਂ ਬਚਨਾਂ ਨੇ ਮਾਤਾ ਜੀ ਦੇ ਅੰਦਰ ਇੱਕ ਵੈਰਾਗ ਦੀ ਝਲਕ ਪੈਦਾ ਕੀਤੀ
ਹੈ। ਸਰਬਰੀ ਸਮਰਥ ਸੁਖਦਾਤੇ,
ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਰਬ ਰੀਤੀਆਂ ਕਰਕੇ ਸਰਬ ਕਲਾ ਸਮਰੱਥ ਹਨ।
ਜਿਨ ਬੜ ਭਾਗ ਤਿਨਹ ਤੁਮ ਜਾਤੇ,
ਮਹਾਰਾਜ ਜੀ ਦੇ ਸਨਮੁਖ ਮਾਤਾ ਜੀ ਬੇਨਤੀ ਕਰਦੇ ਨੇ, ਮਹਾਰਾਜ ਪਤੀ ਜੀ ਤੁਸੀਂ ਸਰਬ ਕਲਾ ਕਰਕੇ ਸਮਰੱਥ ਹੋ, ਫਿਰ ਜਿਸ ਨੂੰ ਚਾਹੋ ਤੁਸੀਂ ਲੋਕ ਪਰਲੋਕ ਦੇ ਸੁੱਖ ਵੀ ਦਿੰਦੇ ਹੋ, ਪਰ ਸਤਿਗੁਰੂ ਮਹਾਰਾਜ ਜਿਨ੍ਹਾਂ ਦੇ ਵੱਡੇ ਭਾਗ ਸਨ, ਜਿਨ੍ਹਾਂ ਨੇ ਆਪ ਜੀ ਦੀ ਸੰਗਤ ਕਰ ਲਈ, ਆਪ ਜੀ ਨੂੰ ਸਮਰੱਥ ਜਾਣਿਆ, ਉਹਨਾਂ ਨੇ ਇਹ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਨੇ, ਉਹਨਾਂ ਨੇ ਆਪਣੀਆਂ ਝੋਲੀਆਂ ਭਰੀਆਂ ਹਨ।
ਬੇਸ਼ੱਕ
ਮਹਾਰਾਜ ਤੁਸੀਂ ਇਸ ਲੋਕ ਦੇ ਅੰਦਰ ਵੀ ਸਹਾਈ ਹੋਏ ਹੋ, ਪਰਲੋਕ ਦੇ ਅੰਦਰ ਵੀ ਸਹਾਈ ਹੋਏ ਸੀ।
ਜਿਵੇਂ ਚਾਹੋ ਤੇ ਮਠਟ ਹੋ ਗੁਸਾਈ,
ਮਹਾਰਾਜ ਜਿਵੇਂ ਤੁਸੀਂ ਚਾਹੋ ਉਸੇ ਅਨੁਸਾਰ ਆਪਣੀ ਮੌਜ ਦੇ ਅਨੁਸਾਰ ਵਿਚਰੇ ਹੋ, ਆਪਣੀ ਮੌਜ ਦੇ ਅਨੁਸਾਰ ਸਭ ਨੂੰ ਦਾਨ ਦਿੱਤਾ ਹੈ।
ਮੈਂ ਰਾਵਰ ਕੇ ਸੰਗ ਸਿਧਾਰੋ,
ਮਹਾਰਾਜ ਇੱਕ ਮੇਰੀ ਬੇਨਤੀ ਹੈ, ਅਖੀਰਲੇ ਸਮੇਂ ਤੇ ਪ੍ਰਵਾਨ ਕਰੋ ਆਪਣੇ ਚਰਨਾਂ ਅੰਦਰ ਕਿ ਮੈਂ ਵੀ ਆਪ ਜੀ ਦੇ ਨਾਲ ਸੱਚਖੰਡ ਜਾਣਾ ਚਾਹੁੰਦੀ ਹਾਂ।
ਤੁਮ ਬਿਨ ਨਹੀਂ ਜੀਵ ਜੋ ਧਾਰੋ,
ਮਹਾਰਾਜ ਤੁਹਾਡੇ ਤੋਂ ਬਿਨਾਂ ਮੇਰਾ ਬਾਅਦ ਵਿੱਚ ਕੀ ਜਿਉਣਾ ਹੋਵੇਗਾ, ਆਪ ਤੋਂ ਬਿਨਾਂ ਮੈਂ ਜਿਉਂਦੀ ਨਹੀਂ ਰਹਿ ਸਕਦੀ, ਕਿਉਂਕਿ ਪ੍ਰੇਮ ਹੈ ਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਸਮਰੱਥ ਨੇ ਜੋ ਚਾਹੁਣ ਕਰ ਸਕਦੇ ਨੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ ਪਿੰਡਰਾਂ ਵਾਲੇ, ਉਹਨਾਂ ਦੇ ਗੜਵਈ ਸਨ ਭਾਈ ਗੁਰਮੁਖ ਸਿੰਘ ਜੀ ਉੜੀਸਾ। ਇੱਕ ਸਮੇਂ ਸੇਵਾ ਕਰਦਿਆਂ ਕਰਦਿਆਂ ਭਾਈ ਸਾਹਿਬ ਹੋਰਾਂ ਬੇਨਤੀ ਕੀਤੀ, ਮਹਾਂਪੁਰਸ਼ੋ ਕਿਰਪਾ ਕਰੋ ਆਪਣੇ ਨਾਲ ਹੀ ਰੱਖਿਓ। ਅਤੇ ਸੰਤ ਕਹਿਣ ਲੱਗੇ, ਗੁਰਮੁਖਾ ਬੜਾ ਵੱਡਾ ਪੰਧ ਹੈ, ਨਿਭਾਉਣਾ ਬਹੁਤ ਔਖਾ, ਪਰ ਸੰਤਾਂ ਨੂੰ ਰਿਝਾ ਲਿਆ, ਪ੍ਰਸੰਨ ਕਰ ਲਿਆ, ਨਹੀਂ ਮਹਾਰਾਜ ਤੁਹਾਡੇ ਚਰਨਾਂ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ। ਮਹਾਂਪੁਰਸ਼ਾਂ ਨੇ ਵਚਨ ਦੇ ਦਿੱਤਾ, ਕਹਿੰਦੇ ਠੀਕ ਹੈ, ਜਦੋਂ ਅਸੀਂ ਜਾਵਾਂਗੇ ਤੈਨੂੰ ਦੱਸ ਕੇ ਜਾਵਾਂਗੇ, ਤੇਰੀ ਮੌਜ ਹੋਵੇਗੀ ਤੇ ਚਲਿਆ ਜਾਵੀਂ। ਜਦੋਂ ਮਹਾਂਪੁਰਸ਼ ਸੱਚਖੰਡ ਜਾਣ ਲੱਗੇ ਤੇ ਗੁਰਮੁਖ ਸਿੰਘ ਉੜੀਸਾ ਬਾਹਰ ਖੂਹ ਤੇ, ਉਸ ਵਕਤ ਮਹਾਂਪੁਰਸ਼ਾਂ ਨੇ ਆਪਣੇ ਸਰੂਪ ਦੂਸਰੇ ਨੂੰ ਧਾਰਨ ਕਰਕੇ ਗੁਰਮੁਖ ਸਿੰਘ ਉੜੀਸਾ ਨੂੰ ਸੁਨੇਹਾ ਦਿੱਤਾ ਕਿ ਗੁਰਮੁਖ ਸਿੰਘ ਅਸੀਂ ਸੱਚਖੰਡ ਜਾ ਰਹੇ ਹਾਂ, ਜੇ ਜਾਣਾ ਤੇ ਆ ਜਾ। ਗੁਰਮੁਖ ਸਿੰਘ ਉਸੇ ਵੇਲੇ ਡੇਰੇ ਪਹੁੰਚਿਆ, ਪਤਾ ਲੱਗਾ ਕਿ ਮਹਾਂਪੁਰਸ਼ ਸੱਚਖੰਡ ਚਲੇ ਗਏ, ਚੜ੍ਹਾਈ ਕਰ ਗਏ, ਕਿਸੇ ਨੂੰ ਨਹੀਂ ਦੱਸਿਆ, ਨਾਲ ਚਲੇ ਗਏ। ਮਹਾਂਪੁਰਸ਼ਾਂ ਦਾ ਵਚਨ ਸੀ ਕਿ ਸਾਡਾ ਸਰੀਰ ਦਾ ਸੰਸਕਾਰ ਕੀਰਤਪੁਰ ਆਨੰਦਪੁਰ ਸਾਹਿਬ ਕੀਤਾ ਜਾਵੇ। ਉੱਥੇ ਜਾ ਕੇ ਜਦੋਂ ਸੰਸਕਾਰ ਕੀਤਾ, ਗੁਰਮੁਖ ਸਿੰਘ ਉੜੀਸਾ ਨੇ ਵਚਨ ਮਹਾਂਪੁਰਸ਼ਾਂ ਦਾ ਯਾਦ ਰੱਖਿਆ, ਜਦ ਚੰਡਾ ਪ੍ਰਚੰਡ ਹੋਇਆ ਛਾਲ ਮਾਰ ਕੇ ਮਹਾਂਪੁਰਸ਼ਾਂ ਦੇ ਸਰੀਰ ਨੂੰ ਜਫਾ ਪਾ ਲਿਆ, ਵਿੱਚ ਹੀ ਆਪਣਾ ਸੰਸਕਾਰ ਕਰਾ ਲਿਆ। ਐਸੀ ਪ੍ਰੇਮ ਦੀ ਬਿਹਬਲਤਾ ਹੈ, ਮਾਤਾ ਜੀ ਦੇ ਅੰਦਰ ਇੰਨਾ ਪ੍ਰੇਮ ਇੰਨਾ ਵੈਰਾਗ ਜਾਗਿਆ ਕਿ ਮਹਾਰਾਜ ਆਪ ਜੀ ਤੋਂ ਬਿਨਾਂ ਮੈਂ ਇਸ ਸੰਸਾਰ ਦੇ ਵਿੱਚ ਪ੍ਰਾਣਾ ਕਰਕੇ ਨਹੀਂ ਰਹਿ ਸਕਦੀ, ਕਿਰਪਾ ਕਰੋ ਮੇਰੀ ਬੇਨਤੀ ਪ੍ਰਵਾਨ ਕਰ ਲਵੋ ਤੇ ਮੈਂ ਤੁਹਾਡੇ ਨਾਲ ਹੀ ਸੱਚਖੰਡ ਜਾਣਾ ਚਾਹੁੰਦੀ
ਹਾਂ।
ਕਿਉਂਕਿ ਇਸ ਦੁਨੀਆਂ ਦਾ ਸੁਭਾਅ ਹੈ ਪ੍ਰੇਮ ਕਰਨਾ, ਈਰਖਾ ਕਰਨੀ, ਫਿਰ ਇਸੇ ਤਰ੍ਹਾਂ ਖੁਸ਼ੀ ਤੇ ਗਮੀ, ਇਹ ਦੁਨੀਆਂ ਦਾ ਸੁਭਾਅ ਬਣਿਆ ਹੈ।
ਇਨ ਜੁਤ ਬਸਬੋ ਹੈ ਇਸ ਲੋਕ,
ਇਸ ਮਾਤ ਲੋਕ ਦੇ ਅੰਦਰ ਅਜਿਹੇ ਸੁਭਾਵਾਂ ਵਾਲੇ ਲੋਕ ਵਸਦੇ ਨੇ, ਕੋਈ ਕਿਸੇ ਦੇ ਨਾਲ ਬਿਨਾਂ ਕਾਰਨ ਹੀ ਪ੍ਰੇਮ ਕਰੀ ਜਾਂਦਾ, ਕੋਈ ਬਿਨਾਂ ਕਾਰਨ ਹੀ ਈਰਖਾ ਕਰੀ ਜਾਂਦਾ ਹੈ, ਮਨ ਦੇ ਅੰਦਰ ਦੁਵੈਸ਼ ਬਣਾਈ ਰੱਖਿਆ, ਭਾਵੇਂ ਚਾਹੇ ਦੂਸਰਾ ਉਸ ਦੇ ਨਾਲ ਪ੍ਰੇਮ ਹੀ ਕਰਦਾ ਹੋਵੇ। ਪਰ ਇਸ ਲੋਕ ਦੇ ਲੋਕਾਂ ਦਾ ਸੁਭਾਅ ਐਸਾ ਹੈ, ਬਿਨਾਂ ਕਾਰਨ ਹੀ ਕਿਸੇ ਦੇ ਨਾਲ ਈਰਖਾ ਕਰੀ ਜਾਣੀ, ਚਾਹੇ ਗੱਲ ਕੋਈ ਵੀ ਨਾ ਹੋਵੇ, ਫਿਰ ਖੁਸ਼ੀ ਤੇ ਗਮੀ ਆਪਣੇ ਹਿਰਦੇ ਦੇ ਸੁਭਾਅ ਬਣਾ ਕੇ ਰੱਖੇ ਨੇ। ਇਸ ਮਾਤ ਲੋਕ ਦੇ ਜੀਵਾਂ ਦੇ ਸੁਭਾਅ ਇਹਨਾਂ ਦੇ ਵਿੱਚ, ਮੈਂ ਆਪ ਜੀ ਤੋਂ ਬਿਨਾਂ ਕਿਵੇਂ ਜੀਵਨ ਬਤੀਤ ਕਰਾਂਗੀ, ਇਸ ਵਾਸਤੇ ਮੈਨੂੰ ਆਪਣੇ ਚਰਨਾਂ ਦੇ ਨਾਲ ਹੀ ਲਾ ਕੇ ਰੱਖੋ।
ਸੁਤ ਪ੍ਰਿਥੀਆ ਉਤਪਾਤ ਉਠਾਏ ਹੈ,
ਦੂਸਰੇ ਵੱਡੇ ਸਪੁੱਤਰ ਪ੍ਰਿਥੀ ਚੰਦ, ਉਹਨਾਂ ਨੇ ਆਪ ਜੀ ਦੇ ਨਾਲ ਵੱਡਾ ਉਪੱਦਰ ਖੜਾ ਕਰ ਲਿਆ। ਜਦੋਂ ਆਪ ਸੱਚਖੰਡ ਚਲੇ ਗਏ ਤੇ ਹੋਰ ਵੱਡਾ ਉਪੱਦਰ ਖੜਾ ਕਰੇਗਾ।
ਦੇਖਤ ਦੁੱਖ ਮੇਰੋ ਮਨ ਪੈ ਹੈ,
ਮੈਂ ਏਡਾ ਵੱਡਾ ਝਗੜਾ ਦੇਖ ਨਹੀਂ ਸਕਦੀ, ਕਿਉਂਕਿ ਮੇਰੇ ਵਾਸਤੇ ਤਾਂ ਤਿੰਨੇ ਸਪੁੱਤਰ ਇੱਕੋ ਜਿਹੇ ਨੇ, ਇਸ ਵਾਸਤੇ ਤੁਸੀਂ ਇਸ ਝਗੜੇ ਤੋਂ ਪਹਿਲਾਂ ਪਹਿਲਾਂ ਹੀ ਮੈਨੂੰ ਆਪਣੇ ਨਾਲ ਸੱਚਖੰਡ ਲੈ ਜਾਵੋ। ਮਾਤਾ ਜੀ ਬੜੇ ਪ੍ਰੇਮ ਦੇ ਨਾਲ ਸਤਿਗੁਰਾਂ ਨਾਲ ਬਚਨ ਕਰ ਰਹੇ ਨੇ।
ਆਤੇ ਆਨੰਦ ਮਹਿ ਵਾਸ ਤੁਮਾਰੋ,
ਇਸ ਵਾਸਤੇ ਜਿਹੜਾ ਮੈਂ ਸਮਾਂ ਆਪ ਜੀ ਦੇ ਨਾਲ ਰਹਿ ਕੇ ਬਤੀਤ ਕੀਤਾ ਹੈ ਨਾ ਆਨੰਦ ਕਾਰਜ ਤੋਂ ਬਾਅਦ ਵਿੱਚ, ਮਹਾਰਾਜ ਉਹ ਬੜੇ ਆਨੰਦ ਵਿੱਚ ਬਤੀਤ ਹੋਇਆ, ਕਿਸੇ ਪ੍ਰਕਾਰ ਦਾ ਮੈਨੂੰ ਕੋਈ ਦੁੱਖ ਨਹੀਂ, ਕਿਸੇ ਪ੍ਰਕਾਰ ਦਾ ਮੈਨੂੰ ਕੋਈ ਗਿਲਾ ਨਹੀਂ ਆਇਆ, ਨਾ ਮੈਨੂੰ ਕੋਈ ਦੁੱਖ ਮਿਲਿਆ, ਨਾ ਸੋਗ ਮਿਲਿਆ, ਬੜੇ ਆਨੰਦ ਦੇ ਵਿੱਚ ਉਹ ਸਮਾਂ ਬਤੀਤ ਕੀਤਾ ਸੀ।
ਬਸੋਂ ਸੰਗ ਮੈਂ ਚਿੰਤਨ ਵਾਰੋ,
ਮਹਾਰਾਜ ਮੈਂ ਆਪ ਜੀ ਦੇ ਨਾਲ ਹੀ ਸੱਚਖੰਡ ਬਸਣਾ ਚਾਹੁੰਦੀ ਹਾਂ, ਇਹ ਜਿਹੜੀ ਮੇਰੇ ਅੰਦਰ ਵੱਡੀ ਇੱਕ ਚਿੰਤਾ ਬਣੀ ਹੋਈ ਹੈ, ਕਿਰਪਾ ਕਰਕੇ ਨਿਵਾਰ ਦਿਓ, ਦੂਰ ਕਰ ਦਿਓ।
ਸੁਣ ਭਾਨੀ ਤੇ ਕੋਮਲ ਬਾਣੀ,
ਜਦੋਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਮਾਤਾ ਬੀਬੀ ਭਾਨੀ ਜੀ ਦੇ ਪਾਵਨ ਮੁਖਾਰਬਿੰਦ ਤੋਂ ਅਜਿਹੇ ਕੋਮਲ ਪ੍ਰੇਮ ਵਾਲੇ ਸਰਵਣ ਕੀਤੇ।
ਰਾਮਦਾਸ ਸਤਿਗੁਰੂ ਬਖਾਨੀ।
ਤਦੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ,
ਮਹਾਂ ਜਸੇ ਸੁਣ ਭਾਗ ਮਹਾਨੀ।
ਐ ਸ੍ਰੇਸ਼ਟ ਜਸ ਵਾਲੀ ਮਹਾਨ ਬੀਬੀ ਭਾਨੀ ਨੂੰ ਕਹਿ ਰਹੇ ਨੇ ਮਹਾਰਾਜ ਕਿ ਤੁਸੀਂ ਤਾਂ ਬੜੇ ਵੱਡੇ ਸ੍ਰੇਸ਼ਟ ਭਾਗਾਂ ਵਾਲੇ ਹੋ।
ਅਪਰ ਨਾਤਰੀਆ ਕੋ ਤੋਹੇ ਸਮਾਨੀ।
ਇਸ ਸੰਸਾਰ ਦੇ ਅੰਦਰ ਆਪ ਦੇ ਸਮਾਨ ਹੋਰ ਕੋਈ ਇਸਤਰੀ ਹੋ ਨਹੀਂ ਸਕਦੀ, ਕਿਉਂਕਿ ਆਪ ਬੜੇ ਵੱਡੇ ਭਾਗਾਂ ਵਾਲੀ ਹੈ।
ਸ੍ਰੀ ਗੁਰੂ ਅਮਰਦਾਸ ਪਿਤਾ ਜਿਸਕੇ।
ਜਿਸ ਦੇ ਵੱਡੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਪਿਤਾ ਜੀ ਹੋਣ।
ਕੌਣ ਪਟੰਤਰ ਕਹੀਐ ਤਿਸਕੇ।
ਫਿਰ ਕੌਣ ਪਟੰਤਰ, ਕੌਣ ਬਰਾਬਰੀ ਕਰ ਸਕਦਾ ਤੇਰੀ? ਕੋਈ ਹੈ ਸੰਸਾਰ ਦੇ ਅੰਦਰ ਜਿਹੜਾ ਬੀਬੀ ਭਾਨੀ ਜੀ ਦੀ ਕੋਈ ਬਰਾਬਰੀ ਕਰ ਸਕਦਾ ਹੋਵੇ, ਜਿਨ੍ਹਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਸਪੁੱਤਰੀ ਹੋਣ ਦਾ ਸੁਭਾਗ ਮਿਲਿਆ ਹੈ।
ਉਹਨਾਂ ਤੋਂ ਪਰ ਪ੍ਰਸੰਨ ਹਮ ਰਹੇ।
ਫਿਰ ਤੁਹਾਡੀ ਸੇਵਾ ਨੂੰ ਦੇਖ ਕਰਕੇ ਤੇ ਤੁਹਾਡੇ ਨਾਲ ਸਾਡਾ ਇਹ ਪਤਨੀ ਦਾ ਇਸ ਰਿਸ਼ਤਾ ਬਣਨੇ ਕਰਕੇ ਸਾਡੀ ਤੁਹਾਡੇ ਦੇ ਉੱਪਰ ਬੜੀ ਪ੍ਰਸੰਨਤਾ ਰਹੀ ਹੈ, ਕਿਉਂਕਿ ਤੁਸੀਂ ਪਹਿਲਾਂ ਪਿਤਾ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਬੜੀ ਸੇਵਾ ਕੀਤੀ। ਆਪ ਸਾਰੇ ਜਾਣੂ ਹੋ, ਪਿਤਾ ਜੀ ਦਾ ਇਸ਼ਨਾਨ ਮਾਤਾ ਬੀਬੀ ਭਾਨੀ ਜੀ ਕਰਾਇਆ ਕਰਦੇ ਸਨ। ਇੱਕ ਸਮੇਂ ਇਸ਼ਨਾਨ ਕਰਦਿਆਂ ਕਰਦਿਆਂ ਉਹ ਪੀੜ੍ਹੀ ਦਾ ਪਾਵਾ ਟੁੱਟ ਗਿਆ ਅਤੇ ਮਾਤਾ ਬੀਬੀ ਭਾਨੀ ਜੀ ਨੇ ਸਰੀਰ ਨੂੰ ਕਸ਼ਟ ਨਹੀਂ ਆਉਣ ਦਿੱਤਾ, ਉਸੇ ਵਕਤ ਆਪਣੇ ਹੱਥ ਦੇ ਨਾਲ ਉਹ ਰੋਕ ਲਿਆ ਪੀੜ੍ਹੀ ਉਲਟਣ ਤੋਂ। ਹੁਣ ਉਹ ਮੇਖਾਂ ਹੱਥ ਵਿੱਚ ਖੁੱਭ ਗਈਆਂ, ਲਹੂ ਲੁਹਾਨ ਹੋ ਗਿਆ ਹੱਥ, ਪਰ ਪਿਤਾ ਜੀ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਣ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਆਪ ਜੀ ਦੀ ਸੇਵਾ ਤੋਂ ਅਤੇ ਸਾਡੇ ਇਸ ਪਤਨੀ ਦੇ ਰਿਸ਼ਤੇ ਦੇ ਤੋਂ ਅਸੀਂ ਪ੍ਰਸੰਨ ਹਾਂ, ਜਿਸ ਕਰਕੇ ਤੁਹਾਨੂੰ ਇਹ ਆਨੰਦ ਪ੍ਰਾਪਤ ਹੋਇਆ ਹੈ।
ਮਨ ਹੈ ਤਥਾ ਜਥਾ ਬਚਨ ਕਹੇ।
ਫਿਰ ਜਿਵੇਂ ਅਸੀਂ ਤੁਹਾਨੂੰ ਬਚਨ ਕਹਿੰਦੇ ਰਹੇ ਆਪਣੇ ਜੀਵਨ ਕਾਲ ਦੇ ਦੌਰਾਨ, ਤੁਸੀਂ ਸਤ ਬਚਨ ਕਹਿ ਕੇ ਹੀ ਮੰਨਦੇ ਰਹੇ ਹੋ।
ਸ੍ਰੀ ਅਰਜਨ ਭਾ ਪੁੱਤਰ ਪ੍ਰਵੀਨਾ।
ਉਸ ਤੋਂ ਵੱਡੇ ਭਾਗ ਤੁਹਾਡੇ ਘਰ ਵੱਡੇ ਭਾਗਾਂ ਦੇ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸਪੁੱਤਰ ਪੈਦਾ ਹੋਏ।
ਸੋਡੀ ਕੁੱਲ ਜਿਨ ਉਜਲ ਕੀਨਾ।
ਜਿਨ੍ਹਾਂ ਨੇ ਸਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਇਸ ਸੋਢੀ ਕੁੱਲ ਦੇ ਵਿੱਚ ਜਨਮ ਲੈ ਕਰਕੇ ਇਸ ਕੁੱਲ ਦੇ ਟੀਕਾ ਭਾਵ ਸਿਰਮੌਰ ਦੀਵੇ ਦੇ ਸਮਾਨ ਬਣੇ, ਸੂਰਜ ਦੇ ਸਮਾਨ ਬਣੇ, ਸਭ ਨੂੰ ਇਹ ਗਿਆਨ ਦਾ ਚਾਨਣ ਦੇਣਗੇ। ਐਸਾ ਵੱਡਾ ਇਹਨਾਂ ਨੇ ਤੁਹਾਡੇ ਵੱਡੇ ਭਾਗਾਂ ਦੇ ਸਦਕਾ ਤੁਹਾਡੇ ਘਰ ਦੇ ਵਿੱਚ ਜਨਮ ਲਿਆ ਹੈ। ਅੱਗੇ ਜਾ ਕੇ ਸਤਿਗੁਰੂ ਮਹਾਰਾਜ ਸਾਰਾ ਵਿਸਥਾਰ ਦੱਸਣਗੇ। ਕੱਲ ਵੀ ਬੇਨਤੀ ਕੀਤੀ ਸੀ ਕਿ ਮਾਤਾ ਬੀਬੀ ਭਾਨੀ ਜੀ ਦੀ ਕੌਣ ਬਰਾਬਰੀ ਕਰ ਸਕਦਾ? ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੀ ਸਪੁੱਤਰੀ ਹੋਣ ਦਾ ਸੁਭਾਗ ਹੈ, ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਸਪਤਨੀ ਹੋਣ ਦਾ ਸੁਭਾਗ ਹੈ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਮਾਂ ਹੋਣ ਦਾ ਸੁਭਾਗ ਹੈ। ਇਸ ਤੋਂ ਅੱਗੇ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਦਾਦੀ ਜੀ ਹੋਣ ਦਾ ਸੁਭਾਗ ਹੈ। ਗਰੀਬ ਨਿਵਾਜ ਮਹਾਰਾਜ ਕਹਿੰਦੇ, ਆਪ ਜੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਰਾਖੀ ਗੁਰਤਾ ਘੇਰ ਜਠਾਈ।
ਜਿਨ੍ਹਾਂ ਨੇ ਤੁਹਾਡੇ ਬਚਨ ਕਹਿਣ ਤੇ ਹੀ ਇਹ ਜਿਹੜੀ ਗੁਰਤਾ ਗੱਦੀ ਹੈ ਆਪਣੇ ਕੋਲ ਰੱਖ ਲਈ ਹੈ,
ਅਪਰ ਬੰਸ ਤੇ ਰਾਖ ਹਟਾਈ,
ਹੋਰ ਕਿਸੇ ਬੰਸ਼ ਦੇ ਵਿੱਚ ਜਾਣ ਤੋਂ ਰੋਕ ਲਈ ਹੈ,
ਤੇਰੋ ਸਫਲ ਜਨਮ ਜਗ ਭਈਓ,
ਕਿਉਂਕਿ ਤੁਹਾਡਾ ਆਇਆ ਹੋਇਆ ਇਹ ਸਫਲ ਹੋ ਗਿਆ ਜਨਮ। ਤੁਲਸੀਦਾਸ ਜੀ ਦਾ ਬਚਨ ਹੈ ਨਾ, ਕਹਿੰਦੇ, ਜਨਨੀ ਜਨ ਤਾਂ ਭਗਤ ਜਨ ਕੈ ਦਾਤਾ ਕੈ ਸੂਰ, ਨਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਐ ਮਾਂ, ਐ ਇਸਤਰੀ, ਜੇ ਤੂੰ ਜਨਮ ਦੇਣਾ ਕਿਸੇ ਨੂੰ ਤੇ ਦੇਖੀ, ਜਾਂ ਉਸਨੂੰ ਦਾਨੀ ਬਣਾ ਦੇਈ, ਜਾਂ ਭਗਤ ਬਣਾ ਦੇਈ, ਜਾਂ ਸੂਰਮਾ ਬਣਾ ਦੇਈ। ਜੇ ਇਹਨਾਂ ਤਿੰਨਾਂ ਦੇ ਵਿੱਚੋਂ ਤੂੰ ਨਹੀਂ ਸਮਰੱਥਾ ਰੱਖਦੀ ਕਿਸੇ ਨੂੰ ਦਾਨੀ ਸੂਰਮਾ ਭਗਤ ਬਣਾਉਣ ਤੋਂ, ਤੇ ਫਿਰ ਕਿਸੇ ਨੂੰ ਜਨਮ ਨਾ ਦੇ, ਆਪਣੇ ਸਰੀਰ ਦੀ ਆਪਣੇ ਚਿਹਰੇ ਦੀ ਸੋਭਾ ਕਿਉਂ ਘਟਾਉਂਦੀ ਪਈ ਹੈ? ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਿਨ ਹਰ ਹਿਰਦਾ ਨਾਮ ਨਾ ਬਸਿਓ, ਤਿਨ ਮਾਤ ਕੀ ਜੈ ਹਰ ਬਾਂਝਾ, ਤਿਨ ਸੁੰਨੀ ਦੇਹ ਫਿਰ ਹੇ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਝਾ। ਮਾਤਾ ਜੀ ਨੂੰ ਉਪਦੇਸ਼ ਦਿੰਦੇ ਕਹਿੰਦੇ, ਤੁਹਾਡੇ ਏਡੇ ਵੱਡੇ ਭਾਗ, ਤੁਹਾਡੀ ਕੁੱਖ ਸਫਲੀ ਹੋਈ ਹੈ, ਤੁਹਾਡਾ ਆਇਆ ਹੋਇਆ ਇਹ ਜਨਮ ਸਫਲਾ ਹੋ ਗਿਆ, ਤੁਹਾਡੇ ਘਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਜਨਮ ਲਿਆ, ਇਹ ਗਿਆਨ ਦਾ ਚਿਰਾਗ ਸਭ ਕੁੱਲ ਕਾਇਨਾਤ ਅੰਦਰ ਦੇਣਗੇ।
ਕਰਬੇ ਉਚਿਤ ਸਕਲ ਕਰ ਲਇਓ।
ਇਸ ਵਾਸਤੇ ਤੁਸੀਂ ਹੁਣ ਜੋ ਪਹਿਲਾਂ ਸੰਕਲਪ ਕੀਤਾ ਸੀ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਕੋਲ ਇਹ ਗੁਰਤਾ ਗੱਦੀ ਲੈਣ ਦਾ, ਤੁਸੀਂ ਉਹ ਆਪਣਾ ਜਿਹੜਾ ਸੰਕਲਪ ਹੈ ਨਾ ਉਹ ਪੂਰਾ ਕਰ ਲਿਆ ਹੈ।
ਏਤਕ ਦਿਨਾ ਤੋ ਸਵਾਸ ਸਰੀਰ,
ਹੁਣ ਤੁਹਾਡੇ ਸਰੀਰ ਦੇ ਅੰਦਰ ਜਿਹੜੇ ਪ੍ਰਾਣ ਚੱਲਦੇ ਨੇ ਨਾ ਕੁਝ ਕੁ ਦਿਨ ਬਾਕੀ ਰਹਿ ਗਏ ਨੇ, ਇਹ ਕੁਝ ਦਿਨਾਂ ਤੱਕ ਹੀ ਚੱਲਣਗੇ, ਉਸ ਤੋਂ ਬਾਅਦ ਤੁਸੀਂ ਵੀ ਸੱਚਖੰਡ ਆ ਜਾਓਗੇ।
ਬੜਾ ਰਬਦ ਭੋਗੋ ਧਾਰ ਧੀਰ,
ਬੜੀ ਧੀਰਜ ਧਾਰਨ ਕਰਕੇ ਜਿਹੜੀ ਪ੍ਰਾਲਬਧ ਬਣੀ ਹੋਈ ਹੈ ਨਾ ਉਸ ਨੂੰ ਭੋਗਣਾ ਕਰੋ, ਕਿਉਂਕਿ ਇਸ ਪ੍ਰਾਲਬਧ ਦੇ ਅੰਦਰ ਜੇ ਅਸੀਂ ਕੋਈ ਦਖਲ ਅੰਦਾਜ਼ੀ ਕਰੀਏ ਨਾ ਤੇ ਪਰਮੇਸ਼ਰ ਦੇ ਸਰੀਕ ਬਣੀਦਾ। ਪਹਿਲਾਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਦੀ ਇੱਕ ਅਸੀਂ ਕਥਾ ਸੁਣ ਕੇ ਆਏ ਸਾਂ। ਮਹਾਰਾਜ ਸਾਹਿਬ ਜੀ ਦੇ ਕੋਲ ਇੱਕ ਗੁਰਮੁਖ ਸਿੰਘ ਸਿੱਖ ਰਹਿੰਦਾ ਸੀ, ਮਹਾਰਾਜ ਜੀ ਦੀ ਸੇਵਾ ਕਰਦਾ ਹੁੰਦਾ ਸੀ ਤੇ ਹਨੇਰੀ ਝੱਖੜ ਆ ਗਿਆ ਤੇ ਮਹਾਰਾਜ ਵਾਸਤੇ ਸ਼ਾਮ ਦਾ ਪ੍ਰਸ਼ਾਦਾ ਬਣੇ ਨਾ। ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਤੁਹਾਡੇ ਹੁਕਮ ਦੇ ਅਨੁਸਾਰ ਹੀ ਸਾਰਾ ਕੁਝ ਹੋ ਰਿਹਾ, ਕੁਝ ਪਲਾਂ ਵਾਸਤੇ ਇਹ ਹਨੇਰੀ ਝੱਖੜ ਰੋਕ ਦਿਓ ਤੇ ਅਸੀਂ ਆਪ ਜੀ ਵਾਸਤੇ ਪ੍ਰਸ਼ਾਦਾ ਬਣਾ ਲਈਏ। ਮਹਾਰਾਜ ਨੇ ਸਿੱਖਿਆ ਦਿੱਤੀ ਕਿ ਪ੍ਰੇਮੀਆਂ ਇਸ ਦੇ ਵਿੱਚ ਅਸੀਂ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦੇ, ਜੇ ਹੁਣ ਪ੍ਰਸ਼ਾਦਾ ਨਹੀਂ ਬਣਦਾ ਤੇ ਸਵੇਰ ਨੂੰ ਛਕ ਲਵਾਂਗੇ। ਇਹ ਜਿਹੜਾ ਹਨੇਰੀ ਝੱਖੜ ਹੈ ਇਹ ਵੀ ਪਰਮੇਸ਼ਰ ਨੇ ਕਿਸੇ ਕਾਰਨ ਕਰਕੇ ਹੀ ਇੰਨਾ ਭੇਜਿਆ ਹੈ। ਤਾਂਬੇ ਦੀ ਧਰਤੀ ਤੇ ਸੱਪਾਂ ਦਾ ਸਮੂਹ ਹੈ, ਨਾਗਾਂ ਦਾ ਸਮੂਹ ਹੈ, ਇਹ ਜਿੰਨਾ ਉਹਨਾਂ ਵਾਸਤੇ ਗਰਦ ਉੱਡ ਕੇ ਜਾ ਰਿਹਾ ਉਹਨਾਂ ਦੇ ਸਾਲ ਦੀ ਰੋਜੀ ਹੈ। ਅਸੀਂ ਕਹਿ ਕੇ ਰੋਕ ਦਈਏ ਇੱਕ ਸਾਡੇ ਵਾਸਤੇ ਉਹਨਾਂ ਕਿੰਨਿਆਂ ਦੀ ਰੋਜੀ ਬੰਦ ਹੋ ਜਾਵੇਗੀ। ਇਸ ਵਾਸਤੇ ਅਸੀਂ ਇੱਕ ਦਿਨ ਕੁਝ ਨਹੀਂ ਸੱਕ ਸਕਦੇ, ਰਹਿ ਜਾਵਾਂਗੇ, ਪਰ ਉਹਨਾਂ ਦੀ ਸਾਲ ਦੀ ਰੋਜੀ ਤਾਂ ਨਾ ਬੰਦ ਕਰੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਕਹਿਣ ਲੱਗੇ ਕਿ ਇਹ ਭਾਨੀ ਜੀ, ਇਹ ਜਿਹੜੀ ਪ੍ਰਾਰਬਧ ਬਣੀ ਹੋਈ ਹੈ ਨਾ ਇਸ ਨੂੰ ਧੀਰਜ ਧਾਰਨ ਕਰਕੇ ਭੋਗੋ। ਹੁਣ ਪ੍ਰਾਰਬਧ ਬਣਦੀ ਕਿਵੇਂ ਹੈ? ਸਤਿਗੁਰੂ ਮਹਾਰਾਜ ਕਹਿੰਦੇ ਜਿਹੜੇ ਤੁਸੀਂ ਰੋਜ਼ਾਨਾ ਦੇ ਕਰਮ ਪਏ ਕਰਦੇ ਹੋ ਇਹ ਤੁਹਾਡੇ ਨੇ ਕਿਰਿਆਮਾਨ ਕਰਮ, ਇਸ ਤੋਂ ਬਾਅਦ ਸਾਰੇ ਦਿਨ ਦੇ ਜੋ ਕਰਮ ਕਰ ਲਏ ਤੁਸੀਂ ਅਵੇਸਲੇ ਹੋ ਕੇ ਆਪਣੀ ਨੀਂਦੇ ਸੌਂਗੇ, ਪਰ ਜਿਹੜੇ ਚਿੱਤਰ ਗੁਪਤ ਸਭ ਲਿਖਤੇ ਲੇਖਾ, ਸਾਰੇ ਦਿਨ ਦਾ ਲੇਖਾ ਲਿਖੀ ਜਾ ਰਹੇ ਨੇ, ਇਹਨਾਂ ਨੇ ਰਾਤ ਨੂੰ ਉਹ ਇਕੱਠੇ ਕਰ ਦੇਣੇ ਹੈ, ਉਹ ਤੁਹਾਡੇ ਬਣ ਗਏ ਸੰਚਿਤ ਕਰਮ। ਸੰਚਿਤ ਦਾ ਨਾਮ ਹੀ ਇਕੱਠਿਆਂ ਕਰਨਾ ਹੁੰਦਾ ਕਿ ਉਹਨਾਂ ਨੂੰ ਇਕੱਠੇ ਕਰ ਦੇਣ, ਉਹ ਤੁਹਾਡੇ ਸੰਚਿਤ ਕਰਮ ਬਣ ਗਏ, ਭਾਵ ਇੱਕ ਥਾਂ ਤੁਹਾਡੇ ਜਮ੍ਹਾਂ ਹੋ ਗਏ, ਉਹਨਾਂ ਦੀ ਹੁਣ ਕੋਈ ਛੇੜਖਾਨੀ ਨਹੀਂ ਕਰ ਸਕਦਾ। ਜਿਹੜੇ ਤੁਸੀਂ ਦਿਨ ਦੇ ਵਿੱਚ ਭੋਗਣੇ ਸੀ ਉਹ ਤਾਂ ਭੋਗ ਲਏ, ਜੋ ਕਰਨਾ ਸੀ ਉਹ ਕਰ ਲਿਆ, ਸੰਚਿਤ ਕਰਮਾਂ ਦੇ ਵਿੱਚ ਹੁਣ ਕੋਈ ਵਾਧਾ ਘਾਟਾ ਨਹੀਂ ਹੋ ਸਕਦਾ, ਉਹ ਇਕੱਠੇ ਹੋ ਗਏ। ਹੁਣ ਉਹਨਾਂ ਸੰਚਿਤ ਕਿਰਮਾਂ ਨੂੰ ਤੇ ਕਿਰਿਆਮਾਨ ਕਰਮਾਂ ਦੇ ਅੰਦਰ ਜਿਹੜੀ ਪਰਾਰਬਧ ਹੈ ਉਹ ਬਣਨੀ ਹੈ ਸਵਾਸਾਂ ਨੂੰ ਪੂਰੇ ਹੋ ਜਾਣ ਤੋਂ ਬਾਅਦ। ਰੋਜ਼ਾਨਾ ਕਿਰਿਆਮਾਨ ਕਰੀ ਜਾਓਗੇ, ਸੰਚਿਤ ਕਰਮ ਹੁੰਦੇ ਜਾਣਗੇ, ਜਦ ਇਹ ਪਰਾਲਬਧ ਪੂਰੀ ਹੋ ਗਈ, ਪੂਰਵਲੇ ਕਰਮ ਜਦੋਂ ਪੂਰੇ ਹੋ ਗਏ, ਸਵਾਸ ਪੂਰੇ ਹੋ ਗਏ, ਤੁਹਾਡਾ ਲੇਖਾ ਜੋਖਾ ਹੋਣਾ ਸ਼ੁਰੂ ਹੋ ਗਿਆ, ਉਸ ਸਮੇਂ ਜੋ ਧਰਮ ਰਾਜਾ ਨੇ ਬੈਠ ਕੇ ਤੁਹਾਡਾ ਲੇਖਾ ਜੋਖਾ ਕਰਨਾ, ਉਹਦੇ ਵਿੱਚ ਕਿੰਨੇ ਚੰਗੇ ਨੇ ਕਿੰਨੇ ਮਾੜੇ ਨੇ, ਉਹਦੇ ਕੀ ਹਿਸਾਬ ਕਿਤਾਬ ਹੈ, ਉਸ ਦੇ ਬਦਲੇ ਕੀ ਸਜ਼ਾ ਮਿਲਣੀ ਹੈ, ਕਿਸ ਜੂਨੀ ਵਿੱਚ ਜਾਣਾ, ਉਹਨਾਂ ਨੇ ਉਹ ਪਰਾਰਬਧ ਧਰਮ ਰਾਜਾ ਨੇ ਬਣਾਉਣੀ ਹੈ। ਫਿਰ ਉਸ ਪਰਾਰਬਧ ਦੇ ਅਨੁਸਾਰ ਕਿਸ ਜੂਨੀ ਵਿੱਚ ਜਨਮ ਮਿਲਦਾ ਹੈ, ਉਹਦੇ ਵਿੱਚ ਕਿੰਨੀਆਂ ਜੂਨਾਂ ਭੋਗ ਕਰਕੇ ਫਿਰ ਮਨੁੱਖਾ ਜਨਮ ਮਿਲਣਾ, ਇਹ ਸਾਰੇ ਬਾਇਓਡਾਟਾ ਧਰਮ ਰਾਜਾ ਨੇ ਬਣਾਉਣਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਇਹ ਜਿੰਨੇ ਕਰਮ ਨੇ ਇਹ ਸਾਡੇ ਕੀਤੇ ਹੋਏ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਚੰਗੇ ਕਰਮ ਕਦੋਂ ਆਏ? ਚਿਰੰਕਾਲ ਇਹ ਦੇਹ ਸੰਜਰੀਆ, ਜਦੋਂ ਲੰਬੇ ਸਮੇਂ ਤੋਂ ਬਾਅਦ ਮਨੁੱਖਾ ਜਨਮ ਪ੍ਰਾਪਤ ਹੋਇਆ। ਹੁਣ ਇਹ ਦੇਖ ਲਓ ਕਿ ਮਾੜੇ ਕਿੰਨੇ ਆ ਤੇ ਚੰਗੇ ਕਿੰਨੇ ਆ, ਇਹ ਤਾਂ ਉੱਥੇ ਜਾ ਕੇ ਪਤਾ ਲੱਗਣਾ ਜਦੋਂ ਪ੍ਰਾਰਬਧ ਬਣੇ। ਵਿਦਾਂਤ ਦੇ ਕਰਤਾ ਇੱਕ ਗੱਲ ਕਹਿੰਦੇ, ਕਹਿੰਦੇ ਜੇ ਗਿਆਨ ਪੈਦਾ ਹੋ ਜਾਵੇ, ਸਤਿਗੁਰੂ ਜੀ ਦੇ ਨਾਲ ਮਿਲਾਪ ਹੋ ਜਾਵੇ, ਸਤਸੰਗਤ ਮਿਲ ਜਾਵੇ, ਨਾਮ ਜਪਣ ਵਾਸਤੇ ਮਿਲ ਜਾਵੇ, ਤੇ ਇਹ ਤਿੰਨੋਂ ਹੀ ਖਲਾਸ ਹੋ ਜਾਂਦੇ ਨੇ, ਨਾ ਕਿਰਿਆਮਾਨ ਬਣਦੇ ਨੇ ਨਾ ਸੰਚਿਤ ਬਣਦੇ, ਕਿਉਂਕਿ ਸੰਚਿਤ ਤੇ ਬਣਨੇ ਹੀ ਕਾਹਦੇ ਆ, ਜਦੋਂ ਕਿਰਿਆਮਾਨ ਹੀ ਨਾ ਹੋਵੇ ਤੇ ਸੰਚਿਤ ਕਾਹਦੇ ਬਣਨੇ, ਫਿਰ ਜੇ ਸੰਚਿਤ ਨਾ ਹੋਏ ਤੇ ਪ੍ਰਾਲਬਧ ਕਾਹਦੀ ਬਣੇਗੀ? ਉਹ ਸਾਰਾ ਕੁਝ ਹੀ ਪਾਟ ਗਿਆ ਕਦੋਂ? ਜਨ ਨਾਨਕ ਲੇਖਾ ਸਮਝਾ, ਉਦੋਂ ਜਦੋਂ ਗੁਰੂ ਨਾਨਕ ਦੇ ਘਰ ਲੇਖਾ ਆ ਗਿਆ। ਆਵੇਗਾ ਕਦੋਂ? ਜਦੋਂ ਗਿਆਨ ਹੋਵੇਗਾ ਕਿ ਮੈਂ ਸਤਿਗੁਰਾਂ ਦੀ ਸੰਗਤ ਕਰਨੀ ਹੈ, ਗਿਆਨ ਹੋਵੇਗਾ ਕਿ ਮੈਂ ਕਿਸੇ ਦੀ ਚੁਗਲੀ ਨਹੀਂ ਕਰਨੀ, ਗਿਆਨ ਹੋਵੇਗਾ ਮੈਂ ਕਿਸੇ ਦੀ ਨਿੰਦਿਆ ਨਹੀਂ ਸੁਣਨੀ, ਕਿਉਂਕਿ ਇਹ ਸਾਰਾ ਕੁਝ ਨਾਲ ਨਾਲ ਮਿਲਦਾ। ਇਹਨਾਂ ਇਹ ਸਾਰਾ ਪਰਿਵਾਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ, ਮੋਹ ਇਸ ਦਾ ਸੈਨਾਪਤੀ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ ਇਸ ਦੇ ਆਂਢੀ ਗੁਆਂਢੀ ਨੇ, ਇਹ ਸਾਰਾ ਕੁਝ ਪਰਿਵਾਰ ਚੁਗਲੀ ਨਿੰਦਿਆ ਈਰਖਾ ਵਿਖੀਲੀ ਇਹ ਸਾਰਾ ਕੁਝ ਮਿਲ ਕੇ ਪਰਿਵਾਰ ਮਿਲ ਕੇ ਇਸ ਦੇ ਉਪੱਦਰ ਖੜੇ ਕਰਦਾ, ਇਸ ਦੇ ਕਿਰੇਮਾਨ ਬਣਾਉਂਦਾ ਹੈ ਕਿ ਇਸ ਦੀ ਪ੍ਰਾਰਬਧ ਬਣੇ ਇਹ ਛੁੱਟ ਨਾ ਸਕੇ। ਅਤੇ ਉਹ ਵੇਦਾਂਤ ਦੇ ਕਰਤਾ ਕਹਿੰਦੇ ਗਿਆਨ ਉਹਦੇ ਜਬ ਹੋਤ ਹੈ, ਕਹਿੰਦੇ ਜਦੋਂ ਗਿਆਨ ਹਿਰਦੇ ਦੇ ਅੰਦਰੋਂ ਪ੍ਰਗਟ ਹੋ ਗਿਆ, ਪੈਦਾ ਹੋ ਗਿਆ ਕਿ ਮੈਂ ਸਤਸੰਗਤ ਕਰਨੀ ਹੈ, ਸਿਮਰਨ ਕਰਨਾ ਹੈ ਕਿ ਮੇਰੀ ਪ੍ਰਾਲਬਧ ਅਗਾਹ ਨਾ ਬਣੇ, ਜਿਹੜੀ ਪਿੱਛੇ ਬਣ ਗਈ, ਜਿਹੜੇ ਮੇਰੇ ਕਰਮ ਬਣ ਗਏ, ਮੈਂ ਉਹਨਾਂ ਕਰਮਾਂ ਨੂੰ ਭੋਗਣ ਵਾਸਤੇ ਆਇਆ। ਕਈ ਕਹਿ ਦਿੰਦੇ ਨਾ ਕਿ ਜੋ ਸਾਡੇ ਮਸਤਕ ਦਾ ਲੇਖ ਸੀ ਉਹੀ ਹੀ ਹੋਇਆ, ਮੇਰੇ ਕਰਮਾਂ 'ਚ ਸਤਸੰਗਤ ਨਹੀਂ, ਮੇਰੇ ਕਰਮਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਜਪਣ ਵਾਸਤੇ, ਮੇਰੇ ਕਰਮਾਂ ਦੇ ਵਿੱਚ ਜਾਂ ਇਹ ਅੰਮ੍ਰਿਤ ਛਕਣਾ ਹੀ ਨਹੀਂ ਹੈਗਾ, ਇਹ ਕਰਮ ਹੁਣ ਬਣਾਉਣਾ ਆ। ਪ੍ਰਲਬਧ ਦੇ ਅਨੁਸਾਰ ਤਾਂ ਸਾਡਾ ਜੀਵਨ ਬਤੀਤ ਹੁੰਦਾ ਹੀ ਜਾ ਰਿਹਾ, ਜੇ ਉਸ ਕਰਮਾਂ ਦੇ ਉੱਪਰ ਨਿਰਭਰ ਰਹੇ ਤਾਂ ਫਿਰ ਮਨੁੱਖਾ ਜਨਮ ਲੈਣ ਦਾ ਕੀ ਲਾਭ ਹੋਇਆ? ਫਿਰ ਮਨੁੱਖਾ ਜਨਮ ਲੈ ਕਰਕੇ ਅਸੀਂ ਹੁਣ ਕੀ ਕਰ ਲਿਆ, ਕੀ ਲਾਭ ਹੈ? ਕਹਿੰਦੇ ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ। ਸੌਂਦੇ ਅਸੀਂ ਵੀ, ਮਨੁੱਖਾ ਜਨਮ ਸੌਂਦਾ ਹੀ ਹੈ ਸਾਰਾ, ਬਾਕੀ ਜੂਨੀਆਂ ਕਿਹੜੀਆਂ ਨਹੀਂ ਸੌਂਦੀਆਂ? ਅਜੇ ਸ਼ਾਮ ਹੋਣ ਤੋਂ ਪਹਿਲਾਂ ਹੀ ਪਹਿਲਾਂ ਪਸ਼ੂ ਪੰਛੀ ਆਪੋ ਆਪਣੇ ਆਲ੍ਹਣਿਆਂ ਵਿੱਚ ਚਲੇ ਜਾਂਦੇ ਨੇ, ਉਹ ਵੀ ਆਪਣੇ ਪਰਿਵਾਰ ਵਿੱਚ ਹੀ ਬਹਿ ਜਾਂਦੇ ਜਾ ਕੇ। ਜਦੋਂ ਦਿਨ ਚੜ੍ਹਦਾ ਤਾਂ ਤੁਹਾਡੇ ਤੋਂ ਪਹਿਲਾਂ ਉੱਠ ਕੇ ਚੋਗਾ ਲੈਣ ਵਾਸਤੇ ਆ ਜਾਂਦੇ ਨੇ, ਚਿੜੀ ਚੂਕੀ ਪਹੁ ਫੁੱਟੀ, ਪਹੁ ਫੁੱਟਦੇ ਹੀ ਚਿੜੀਆਂ ਚੂਕਣ ਲੱਗ ਜਾਂਦੀਆਂ, ਚੋਗਾ ਲੈਣ ਵਾਸਤੇ ਆ ਜਾਂਦੀਆਂ। ਫਿਰ ਫਰਕ ਕੀ ਹੋਇਆ? ਤੁਹਾਡੇ ਨਾਲੋਂ ਪਹਿਲਾਂ ਚੋਗਾ ਪੰਛੀਆਂ ਨੇ ਚੁਗ ਲਿਆ, ਭੋਜਨ ਦਾ ਪ੍ਰਬੰਧ ਉਹਨਾਂ ਨੇ ਕਰ ਲਿਆ। ਫਿਰ ਗ੍ਰਿਸ਼ਤੀ ਤੁਸੀਂ ਵੀ ਹੋ, ਗ੍ਰਿਸ਼ਤੀ ਪਸ਼ੂ ਪੰਛੀ ਜਾਨਵਰ ਵੀ ਨੇ, ਉਹਨਾਂ ਦਾ ਵੀ ਪਰਿਵਾਰ ਅੱਗੇ ਵੱਧਦਾ ਫੁੱਲਦਾ ਹੈ। ਇਸੇ ਤਰ੍ਹਾਂ ਤੁਸੀਂ ਵੀ ਕਿਸੇ ਨੂੰ ਡਰ ਦਿੰਦੇ ਹੋ, ਡਰਾਉਂਦੇ ਹੋ, ਅਤੇ ਕਿਸੇ ਤੋਂ ਡਰਦੇ ਵੀ ਹੋ। ਪਸ਼ੂ ਪੰਛੀ ਵੀ ਕਿਸੇ ਤੋਂ ਡਰਦਾ, ਕਿਸੇ ਨੂੰ ਡਰਾਉਂਦਾ। ਇਹ ਚਾਰ ਕਰਮ ਤੁਹਾਡੇ ਅਤੇ ਪਸ਼ੂ ਪੰਛੀਆਂ ਦੇ ਬਰਾਬਰ ਦੇ ਹੋ ਗਏ, ਫਿਰ ਭਿੰਨਤਾ ਕਿਸ ਗੱਲ ਦੀ ਰਹੀ? ਕਹਿੰਦੇ ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾਂ ਪਸ ਜਾਣ। ਕਹਿੰਦੇ ਮਨੁੱਖ ਦੇ ਅੰਦਰ ਇੱਕ ਵਿਸ਼ੇਸ਼ਤਾ ਹੀ ਹੈ, ਇਸ ਦੇ ਕੋਲ ਗਿਆਨ ਸੀ, ਬੁੱਧੀ ਦਿੱਤੀ ਸੀ ਪਰਮੇਸ਼ਰ ਨੇ, ਉਸ ਬੁੱਧੀ ਤੋਂ ਗਿਆਨ ਲੈ ਕੇ ਫਿਰ ਕਹਿੰਦੇ ਇਸ ਦੇ ਅੰਦਰ ਇੱਕ ਵਿਸ਼ੇਸ਼ਤਾ ਹੈ ਕਿ ਉਸ ਗਿਆਨ ਦਾ ਪ੍ਰਯੋਗ ਕਰਕੇ ਇਹ ਸਤਸੰਗਤ ਵਿੱਚ ਆਉਂਦਾ, ਗੁਰੂ ਦੀ ਭਾਲ ਕਰਦਾ ਕਿ ਮੈਨੂੰ ਗੁਰੂ ਲੱਭੇ, ਮੈਨੂੰ ਗਿਆਨ ਦੇਵੇ, ਅਤੇ ਮੈਨੂੰ ਇਸ ਸੰਸਾਰ ਦੇ ਵਿੱਚੋਂ ਕੁਛ ਚਾਨਣ ਮਿਲੇ, ਅਤੇ ਮੈਂ ਆਪਣੀ ਅਗਲੀ ਜਿਹੜੀ ਪ੍ਰਲਬਧ ਬਣਾਉਣ ਵਾਲੀ ਉਸ ਨੂੰ ਖਤਮ ਕਰ ਲਵਾਂ। ਫਿਰ ਕਹਿੰਦੇ ਗਿਆਨ ਉਹਦੇ ਜਬ ਹੋਤ ਹੈ, ਜਦੋਂ ਉਹ ਗਿਆਨ ਅੰਦਰੋਂ ਪੈਦਾ ਹੋ ਆਏ, ਸੰਚਿਤ ਕਰਮ ਵਿਲਾਤ, ਸੰਚਿਤ ਕਰਮ ਨਾਸ਼ ਹੋ ਜਾਂਦੇ, ਪਹਿਲੇ ਵੀ ਜਿਹੜੇ ਇਕੱਠੇ ਹੋਏ ਹੈ, ਧਰਮ ਰਾਜ ਦਰ ਕਾਗਦ ਫਾਰੇ, ਉਹ ਪਹਿਲੇ ਜਿਹੜੇ ਉਹ ਧਰਮ ਰਾਜਾ ਕਾਗਦ ਪਾੜ ਦਿੰਦਾ ਜਦੋਂ ਗੁਰੂ ਨਾਨਕ ਦੇ ਘਰ ਵਿੱਚ ਆ ਜਾਂਦਾ। ਕਹਿੰਦੇ ਫਿਰ ਕਿਰੇਮਾਨ ਹੋਵੇ ਨਹੀਂ, ਫਿਰ ਕਿਰੇਮਾਨ ਕਰਮ ਹੁੰਦੇ ਹੀ ਨਹੀਂ ਅੱਗੋਂ, ਕਿਉਂਕਿ ਉਸਨੂੰ ਸੋਝੀ ਹੋ ਜਾਂਦੀ ਹੈ ਕਿ ਮੈਂ ਕਿਸੇ ਦੀ ਮਾੜੀ ਨਹੀਂ ਸੁਣਨੀ, ਮਾੜੀ ਕਰਨੀ ਨਹੀਂ, ਕਿਸੇ ਬੁਰੇ ਦਾ ਕਿਸੇ ਦਾ ਭਲਾ ਕਰ ਦੂੰਗਾ ਪਰ ਬੁਰਾ ਨਾ ਕਿਸੇ ਦਾ ਹੋ ਜਾਏ, ਬੁਰੇ ਨਾਲ ਬੁਰਿਆਈ ਕਰਨੀ, ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਭਲਿਆਈ ਕਰਨੀ ਇਹ ਗੁਰੂ ਨਾਨਕ ਜਾਣੇ। ਗੁਰੂ ਨਾਨਕ ਦੇ ਘਰ ਦਾ ਇਹ ਥਾਂ ਹੈ, ਇਹ ਸਬਕ ਹੈ ਕਿ ਬੁਰੇ ਦੇ ਨਾਲ ਵੀ ਤੁਸੀਂ ਭਲਾ ਕਰ ਜਾਓ, ਚਾਹੇ ਉਹ ਬੁਰਾ ਹੀ ਕਰੀ ਜਾਂਦਾ, ਉਹ ਭਾਵੇਂ ਤੁਹਾਡਾ ਹੀ ਬੁਰਾ ਸੋਚੀ ਜਾਂਦਾ ਪਰ ਤੁਸੀਂ ਉਸਦਾ ਭਲਾ ਕਰਕੇ ਜਾਓ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਇਹ ਬਿਰਧ ਹੈ। ਅਤੇ ਵੇਦਾਂਤ ਦੇ ਕਰਤਾ ਕਹਿੰਦੇ ਫਿਰ ਕਿਰੇਮਾਨ ਹੋਵੇ ਨਹੀਂ, ਫਿਰ ਰੋਜ਼ਾਨਾ ਕੋਈ ਮਾੜਾ ਕਰਮ ਨਹੀਂ ਹੋਵੇਗਾ, ਫਿਰ ਜਿਸ ਪਾਸੇ ਵੀ ਜਾਓਗੇ ਤੁਹਾਨੂੰ ਪ੍ਰਕਿਰਤੀ ਦੇ ਅੰਦਰੋਂ ਪਰਮੇਸ਼ਰ ਨਜ਼ਰ ਆਵੇਗਾ, ਜਿਸ ਦੇ ਵੱਲ ਦੇਖੋਗੇ ਉਹਦੇ ਹਿਰਦੇ ਦੇ ਅੰਦਰੋਂ ਪਰਮੇਸ਼ਰ ਨਜ਼ਰ ਆਵੇਗਾ ਕਿ ਇਹਦੇ ਅੰਦਰ ਵੀ ਜਰ ਜਰ ਦੇ ਵਿੱਚ ਪਰਮੇਸ਼ਰ ਰਚਿਆ ਹੋਇਆ, ਮੈਂ ਕਿਤੇ ਇਸ ਦਾ ਦਿਲ ਨਾ ਦਿਖਾ ਦੇਵਾਂ, ਫਿਰ ਸਾਰਿਆਂ ਦੇ ਅੰਦਰ ਤੁਹਾਨੂੰ ਪਰਮੇਸ਼ਰ ਲੱਭੇਗਾ, ਮਾੜਾ ਕਰਮ ਕਿਸ ਨਾਲ ਕਰੋਗੇ? ਫਿਰ ਪ੍ਰਾਰਬਧ ਮਿਟ ਜਾਤ, ਪ੍ਰਾਰਬਧ ਮਿਟ ਜਾਊਗੀ, ਆਉਣ ਜਾਣ ਦਾ ਚੱਕਰ ਖਤਮ ਹੋ ਜਾਊਗਾ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਜਿਹੜੀ ਪ੍ਰਾਰਬਧ ਪਹਿਲੀ ਬਣੀ ਹੋਈ ਹੈ ਨਾ ਭਾਨੀ ਜੀ, ਇਹ ਕੁਝ ਸਵਾਸ ਤੁਹਾਡੇ ਕੋਲ ਬਾਕੀ ਨੇ ਉਸ ਪ੍ਰਾਰਬਧ ਦੇ ਅਨੁਸਾਰ, ਅਤੇ ਜਿਹੜੇ ਸਵਾਸ ਬਾਕੀ ਨੇ ਉਹਨਾਂ ਨੂੰ ਤੁਸੀਂ ਇਸ ਸੰਸਾਰ ਦੇ ਵਿੱਚ ਰਹਿੰਦਿਆਂ, ਪਰਮੇਸ਼ਰ ਦਾ ਸਿਮਰਨ ਕਰਦਿਆਂ, ਸਤਸੰਗਤ ਕਰਦਿਆਂ, ਪਰਿਵਾਰ ਦੇ ਵਿੱਚ ਰਹਿੰਦਿਆਂ ਬਤੀਤ ਕਰੋ, ਅਤੇ ਤੁਸੀਂ ਧੀਰਜ ਧਾਰਨ ਕਰਕੇ ਰੱਖੋ, ਕੁਝ ਸਮੇਂ ਬਾਅਦ ਹੀ ਤੁਸੀਂ ਸਾਡੇ ਕੋਲ ਆ ਜਾਓਗੇ।
ਹੁਣ ਸੁਖੈਣ ਹੀ ਤਨ ਕੋ ਤਿਆਗ,
ਫਿਰ ਤੁਸੀਂ ਸੌਖੇ ਹੀ ਭਾਵ ਆਸਾਨ ਤਰੀਕੇ ਦੇ ਨਾਲ ਹੀ ਸਵਾਸਾਂ ਨੂੰ ਤਿਆਗ ਦੇਵੋਗੇ, ਭਾਵ ਸਰੀਰ ਨੂੰ ਤਿਆਗ ਦੇਵੋਗੇ, ਕਿਉਂਕਿ ਜਿਹੜੇ ਸਿਮਰਨ ਭਜਨ ਵਾਲੇ ਹੁੰਦੇ ਨੇ ਉਹਨਾਂ ਨੂੰ ਇਹ ਜਿਹੀ ਮੌਤ ਨਹੀਂ ਹੁੰਦੀ ਕਿ ਹੱਡਾਂ ਕੂਕੜ ਕਾਏ ਜਿੰਦ ਨਮਾਣੀ ਕੱਢੀਏ, ਕਿ ਤੋੜ ਤੋੜ ਕੇ ਹੱਡਾਂ ਨੂੰ ਕਾਲਾ ਹੋਆ ਸਿਆਹੋ, ਸਰੀਰ ਦੇ ਰੰਗ ਚੇਂਜ ਨਹੀਂ ਹੁੰਦੇ। ਉਹ ਫਿਰ ਜਿਸ ਦੁਆਰੇ ਥਾਣੀ ਚਾਹੁਣ, ਦਸ ਦੁਆਰੇ ਨੇ ਇਸ ਸਰੀਰ ਦੇ, ਜਿਸ ਦੁਆਰੇ ਥਾਣੀ ਉਹ ਚਾਹੁਣਗੇ ਉਸੇ ਦੇ ਰਾਹੀਂ ਉਹ ਆਪਣੇ ਸਵਾਸ ਬਾਹਰ ਕੱਢ ਸਕਦੇ ਨੇ। ਨਿਕਲਣੇ ਸਵਾਸ ਇਸ ਸਰੀਰ ਦਾ ਭਾਂਡਾ ਫੋੜ ਕੇ ਹੀ ਹੈ, ਪਰ ਨਿਕਲਣਗੇ ਉਸ ਦੀ ਇੱਛਾ ਦੇ ਅਨੁਸਾਰ। ਉਹ ਆਪਣੀ ਇੱਛਾ ਦੇ ਅਨੁਸਾਰ ਤਿਆਗੂਗਾ ਕਿ ਮੈਂ ਸਵਾਸ ਮੂੰਹ ਰਾਹੀਂ ਬਾਹਰ ਹੀ ਕੱਢ ਦੇਵਾਂ, ਚਾਹੇ ਕੰਨ ਰਾਹੀਂ ਬਾਹਰ ਕੱਢ ਦੇਵਾਂ। ਇਸ ਇੱਛਾ ਉਸਦੀ ਆਪਣੀ ਹੋਵੇਗੀ। ਅਤੇ ਮਹਾਰਾਜ ਗੁਰੂ ਰਾਮਦਾਸ ਕਹਿੰਦੇ, ਭਾਨੀ ਜੀ ਤੁਸੀਂ ਆਸਾਨ ਤਰੀਕੇ ਦੇ ਨਾਲ ਹੀ ਭਾਵ ਸੌਖੇ ਹੀ ਸਰੀਰ ਨੂੰ ਤਿਆਗ ਦੇਵੋਗੇ।
ਆਏ ਮਿਲਹਿ ਹਮ ਸੋ ਬੜ ਭਾਗ,
ਵੱਡਿਆਂ ਭਾਗਾਂ ਵਾਲੀਏ, ਸ੍ਰੇਸ਼ਟ ਜਸ ਵਾਲੀਏ, ਭਾਨੀ ਤੂੰ ਚਿੰਤਾ ਨਾ ਕਰ, ਤੁਸੀਂ ਸਾਨੂੰ ਆ ਕੇ ਸੱਚਖੰਡ ਮਿਲ ਪਵੋਗੇ।
ਹਰਖ ਸ਼ੋਕ ਅਰ ਰਾਗ ਜੋ ਦਵੈਸ਼,
ਜਿਹੜਾ ਖੁਸ਼ੀ ਗਮੀ ਈਰਖਾ ਪ੍ਰੇਮ ਹੈ,
ਆਬ ਤੇ ਤੋਹੇ ਨਾ ਹੋਏ ਅਸ਼ੇਸ਼।
ਮਹਾਰਾਜ ਕਹਿੰਦੇ ਤੁਹਾਡੇ ਲਾਗੀ ਨਹੀਂ ਆਵੇਗਾ, ਭਾਵੇਂ ਪ੍ਰਿਥੀਆ ਪੱਧਰ ਖੜਾ ਕਰੇਗਾ ਨਾ, ਝਗੜਾ ਕਰੇਗਾ, ਪਰ ਤੁਹਾਨੂੰ ਇਹ ਪੋਹ ਨਹੀਂ ਸਕਦਾ। ਕਿਉਂਕਿ ਕਈ ਵਾਰੀ ਉਹ ਪੱਧਰ ਘਰ ਦੇ ਵਿੱਚ ਹੁੰਦਾ ਰਹੇ, ਕਲੇਸ਼ ਹੁੰਦਾ ਰਹੇ, ਕਈ ਜੀਵ ਇਹੋ ਜਿਹੇ ਹੁੰਦੇ ਨੇ ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ, ਜਿੰਨਾ ਮਰਜ਼ੀ ਉਪੱਦਰ ਹੁੰਦਾ ਰਹੇ ਉਹ ਨਿਸ਼ਚਿੰਤ ਰਹਿੰਦੇ ਨੇ, ਕੋਈ ਚਿੰਤਾ ਨਹੀਂ ਉਹਨਾਂ ਨੂੰ ਵਿਆਪਦੀ। ਕਿਉਂ? ਉਹਨਾਂ ਨੂੰ ਪਰਮੇਸ਼ੁਰ ਦੀ ਕਿਰਪਾ ਹੀ ਐਸੀ ਹੈ ਕਿ ਉਹ ਕਹਿੰਦੇ ਜੋ ਹੁੰਦਾ ਹੋਣ ਦਿਉ, ਇਹਨਾਂ ਨੂੰ ਲੜਦੇ ਝਗੜਦੇ ਰਹਿਣ ਦਿਉ, ਇਹਨਾਂ ਦਾ ਕਰਮ ਹੀ ਰੋਜ਼ਾਨਾ ਦਾ ਇਹੀ ਹੈ, ਇਹਨਾਂ ਨੇ ਇਹੀ ਕਰਮ ਕਰਨਾ, ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ, ਭਾਵੇਂ ਆਪਣੇ ਢਿੱਡ ਦੇ ਜੰਮੇ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਚਾਹੇ ਈਰਖਾ ਹੈ, ਚਾਹੇ ਖੁਸ਼ੀ ਹੈ, ਚਾਹੇ ਗਮੀ ਹੈ, ਚਾਹੇ ਪ੍ਰੇਮ ਹੈ, ਅੱਜ ਤੋਂ ਬਾਅਦ ਤੁਹਾਨੂੰ ਤੁਹਾਡੇ ਲਾਗੇ ਕਿਸੇ ਪ੍ਰਕਾਰ ਕਰਕੇ ਨਹੀਂ ਆਵੇਗਾ।
ਐਮ ਧੀਰਜ ਦੇ ਕਰ ਸੁਖ ਰਾਸ,
ਸੁੱਖਾਂ ਦੀ ਰਾਸ ਖਾਣ ਸਤਿਗੁਰੂ। ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੇ ਇਸ ਤਰੀਕੇ ਦੇ ਨਾਲ ਮਾਤਾ ਬੀਬੀ ਭਾਨੀ ਜੀ ਨੂੰ ਧੀਰਜ ਦਿੱਤਾ ਹੈ।
ਦੇਖਿਓ ਦੇਸ਼ ਬੁੱਢੇ ਗੁਰਦਾਸ,
ਇਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਵੱਲੇ ਔਰ ਭਾਈ ਗੁਰਦਾਸ ਜੀ ਵੱਲ ਆਪਣੇ ਨੇਤਰ ਕੀਤੇ ਹਨ।
ਸ੍ਰੀ ਅਰਜਨ ਹਿਤ ਕਹਿ ਸਭ ਹੀ ਕੋ,
ਸਾਰਿਆਂ ਦੇ ਵੱਲ ਮਹਾਰਾਜ ਨੇ ਨਿਗਾਹ ਭਰ ਕੇ ਦੇਖਿਆ ਔਰ ਸਭ ਨੂੰ ਇਹੀ ਫਿਰ ਪ੍ਰੇਰਿਤ ਕੀਤਾ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀ ਵਾਸਤੇ।
ਬਾਹਰ ਗੁਰੂ ਸੋਢੀ ਕੋਲਟੀ ਕੋ,
ਫਿਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ
ਰਚਿਓ ਕੁਸ਼ਾਸਨ ਪਾਰਥਿਤ ਹੋਏ ਕੈ,
ਸੋਢੀ ਕੁਲ ਦੇ ਸਰਮੌਰ ਸਤਿਗੁਰੂ ਮਹਾਰਾਜ ਜੀ ਨੇ ਹੁਣ ਕੁਸ਼ਾਸਨ ਤੇ ਹਿੰਦੂ ਮਤ ਦੇ ਅਨੁਸਾਰ ਉਸ ਨੂੰ ਕਿਹਾ ਜਾਂਦਾ, ਕਿਉਂਕਿ ਕਵੀ ਜੀ ਨੂੰ ਇਹ ਸ਼ਬਦ ਇੱਥੇ ਵਰਤਣਾ ਪਿਆ। ਉਹ ਕਾਹੀ ਦਾ ਬਣਾਇਆ ਹੁੰਦਾ ਜਿਸ ਥਾਂ ਦੇ ਉੱਪਰ ਇਹ ਸਰੀਰ ਰੱਖਿਆ ਜਾਵੇ, ਕਾਹੀ ਦੇ ਨਾਲ ਉਹਨਾਂ ਕੋਲ ਆਸਣ ਬਣਾਇਆ ਜਾਂਦਾ ਜਿੱਥੇ ਮੁਰਦਾ ਰੱਖਿਆ ਜਾਂਦਾ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਸ ਸਥਾਨ ਨੂੰ ਗ੍ਰਹਿਣ ਕੀਤਾ ਜਿਸ ਸਥਾਨ ਦੇ ਉੱਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਲੇਟ ਕੇ ਆਪਣੇ ਇਸ ਪੰਜ ਭੌਤਿਕ ਸਰੀਰ ਦੇ ਵਿੱਚੋਂ ਪੰਜ ਤੱਤਾਂ ਨੂੰ ਪੰਜ ਤੱਤਾਂ ਵਿੱਚ ਮਿਲਾਉਣਾ ਸੀ, ਇਹਨਾਂ ਸਵਾਸਾਂ ਨੂੰ ਬਾਹਰ ਕੱਢਣਾ ਸੀ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹ ਸਥਾਨ ਗ੍ਰਹਿਣ ਕਰ ਲਿਆ। ਇਸ ਵਕਤ ਮਹਾਰਾਜ ਸਾਹਿਬ ਜੀ ਨੇ ਮਖਮਲੀ ਕੱਪੜਾ ਚਿੱਟੇ ਰੰਗ ਦਾ ਆਪਣੇ ਸਰੀਰ ਦੇ ਉੱਪਰ ਤਾਣ ਲਿਆ ਤੇ ਉਸ ਥਾਂ ਦੇ ਉੱਪਰ ਵਿਰਾਜ ਗਏ, ਲੰਮੇ ਪੈ ਗਏ।
ਗਜ ਫੂਲ ਮਾਲ ਕੋ ਡਾਰੇ,
ਕਵੀ ਜੀ ਕਹਿੰਦੇ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਲੰਮੇ ਪੈ ਕੇ ਤੇ ਸਰੀਰ ਦੇ ਉੱਪਰ ਉਹ ਕੱਪੜਾ ਲੈ ਕਰਕੇ ਆਪਣੇ ਸਰੀਰ ਨੂੰ ਢੱਕ ਲਿਆ ਤੇ ਆਪਣੇ ਸਰੀਰ ਦੇ ਅੰਦਰੋਂ ਸਵਾਸ ਇਵੇਂ ਕੱਢ ਦਿੱਤੇ ਜਿਵੇਂ ਕਹਿੰਦੇ ਹਾਥੀ ਦੇ ਗਲ ਦੇ ਵਿੱਚ ਮਾਲਾ ਪਾ ਦਈਏ ਨਾ, ਤੇ ਉਹ ਬੜੇ ਆਸਾਨ ਤਰੀਕੇ ਦੇ ਨਾਲ ਸੁੰਡ ਦੇ ਨਾਲ ਹੀ ਉਤਾਰ ਦਿੰਦਾ, ਕਿਸੇ ਪ੍ਰਕਾਰ ਉਸਨੂੰ ਕੋਈ ਤੰਗੀ ਨਹੀਂ ਹੁੰਦੀ। ਕਹਿੰਦੇ ਸਤਿਗੁਰੂ ਪਾਤਸ਼ਾਹ ਇਹ ਇੱਕ ਅੰਗੀ ਦ੍ਰਿਸ਼ਟਾਂਤ ਹੈ ਸਿਰਫ ਸਮਝਾਉਣ ਵਾਸਤੇ, ਇਸ ਨੂੰ ਇਹ ਨਹੀਂ ਲੈ ਲੈਣਾ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਿਹੜੇ ਪ੍ਰਾਣ ਨੇ ਉਹ ਹਾਥੀ ਦੀ ਤੁਲਨਾ ਦੇ ਤੀ, ਤਰਕਵਾਦੀ ਨਹੀਂ ਬਣਨਾ। ਕੇਵਲ ਪ੍ਰਮਾਣ ਦਿੱਤਾ ਇੱਕ ਅੰਗੀ ਦ੍ਰਿਸ਼ਟਾਂਤ ਦਿੱਤਾ ਹੈ ਕਿ ਜਿਵੇਂ ਹਾਥੀ ਆਪਣੀ ਮਾਲਾ ਲਾ ਲੈਂਦਾ, ਕਿਉਂਕਿ ਕਹਿੰਦੇ ਕਿ ਹਾਥੀ ਦਾ ਸਿਰ ਬੜਾ ਵੱਡਾ ਹੁੰਦਾ ਪਰ ਉਸਦੇ ਕੋਲ ਜੁਗਤੀ ਬੜੀ ਵੱਡੀ ਹੁੰਦੀ ਹੈ, ਬੜੇ ਆਸਾਨ ਤਰੀਕੇ ਦੇ ਨਾਲ ਉਹ ਫੁੱਲਾਂ ਦੀ ਮਾਲਾ ਗਲ ਵਿੱਚੋਂ ਲਾ ਲੈਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਤਰੀਕੇ ਦੇ ਨਾਲ ਬੜੇ ਸੁਖੈਨ ਹੀ ਮਹਾਰਾਜ ਸਾਹਿਬ ਜੀ ਨੇ ਬਿਰਾਜਦਿਆਂ ਹੀ ਬਸ ਉਹੀ ਸਵਾਸ ਬਾਕੀ ਲਿਆ ਤੇ ਮਹਾਰਾਜ ਸਾਹਿਬ ਜੀ ਨੇ ਪੰਜ ਭੌਤਿਕ ਸਰੀਰ ਦੇ ਵਿੱਚੋਂ ਆਪਣੇ ਪ੍ਰਾਣ ਕੱਢ ਦਿੱਤੇ।
ਤਿਉਂ ਤਨ ਤਾਜੂ ਬੈਕੁੰਠ ਪਧਾਰੇ,
ਇਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਰੀਰ ਤੋਂ ਆਤਮਾ ਨੂੰ ਵੱਖਰਿਆਂ ਕਰਕੇ ਸੱਚਖੰਡ ਚਲੇ ਗਏ।
ਅਗਰ ਪੁਰੋ ਗਮ ਸੁਰ ਸਭ ਆਏ,
ਇੱਥੇ ਕਵੀ ਜੀ ਨੇ ਥੋੜ੍ਹਾ ਜਿਹਾ ਦ੍ਰਿਸ਼ਟਾਂਤ ਦਿੱਤਾ ਕਿਉਂਕਿ ਕਈ ਵਿਦਵਾਨਾਂ ਦਾ ਇਹ ਖਿਆਲ ਹੁੰਦਾ ਹੁਣ ਜਿਹੜੇ ਹਿੰਦੂ ਮਤ ਦੇ ਅਨੁਸਾਰ ਨੇ ਉਹਨਾਂ ਨੂੰ ਤਾਂ ਪਤਾ ਹੈ, ਉਹ ਇਹ ਸਮਝਦੇ ਨੇ ਕਿ ਜਦੋਂ ਕੋਈ ਬਲੀ ਆਤਮਾ ਜਾਂਦੀ ਹੈ ਨਾ ਮਾਤ ਲੋਕ ਤੋਂ, ਤੇ 33 ਕਰੋੜ ਦੇਵਤਾ ਉੱਤੋਂ ਫੁੱਲਾਂ ਦੀ ਵਰਖਾ ਕਰਦਾ ਹੈ, 9 ਕਰੋੜ ਦੇਵੀਆਂ ਆਉਂਦੀਆਂ ਨੇ, ਉੱਥੇ ਫਿਰ ਸ੍ਰੇਸ਼ਟ ਜਸ ਹੁੰਦਾ ਹੈ। ਹਾ ਹਾ ਹੂ ਹੂ ਇਹ ਗੰਧਰਵ ਰਾਗੀ ਨੇ ਦੇਵਤਿਆਂ ਦੇ, ਇਹਨਾਂ ਦੇ ਨਾਂ ਨੇ ਹਾ ਹਾ ਤੇ ਹੂ ਹੂ, ਇਹ ਫਿਰ ਵਾਜੇ ਵਜਾਉਂਦੇ ਨੇ, ਬੜੇ ਉੱਥੇ ਧੁਨੀਆਂ ਲਾਉਂਦੇ ਨੇ, ਜੈ ਜੈਕਾਰ ਹੁੰਦੀ ਹੈ ਇਹ ਜਦੋਂ ਆਪਣੇ ਸਵਰਗਾਂ ਦੇ ਪਾਸੋਂ ਦੀ ਲੰਘਾਉਂਦੇ ਨੇ, ਉਹ ਇੰਜ ਸਮਝਦੇ ਨੇ ਕਿ ਬੜੀ ਬਲੀ ਆਤਮਾ ਸਾਡੇ ਪਾਸੋਂ ਦੀ ਲੰਘੀ ਹੈ ਅਤੇ ਸਾਡਾ ਇਹ ਜਿਹੜਾ ਨਗਰ ਹੈ, ਸਾਡੀ ਜਿਹੜੀ ਥਾਂ ਹੈ, ਇਹ ਪਵਿੱਤਰ ਕੀਤੀ ਹੈ। ਉਹ ਫਿਰ ਸੱਚਖੰਡ ਤੱਕ ਤਾਂ ਜਾ ਨਹੀਂ ਸਕਦੇ, ਪਰ ਇੱਥੋਂ ਉਹ ਬਿਬਾਣ ਲੈ ਕੇ ਆਉਂਦੇ ਨੇ ਆਪੋ ਆਪਣੇ ਵੱਖ ਵੱਖ ਤਰੀਕਿਆਂ ਦੇ ਨਾਲ, ਕਿਉਂਕਿ ਉਹਨਾਂ ਦੇ ਕੋਲ ਸ਼ਕਤੀਆਂ ਹਨ। ਫਿਰ ਉਹ ਵੱਖ ਵੱਖ ਤਰੀਕਿਆਂ ਦੇ ਨਾਲ ਉਹ ਬਲੀ ਆਤਮਾ ਦਾ, ਕੋਈ ਪਵਿੱਤਰ ਆਤਮਾ ਦਾ ਉਹ ਸਤਿਕਾਰ ਕਰਦੇ ਨੇ। ਅੱਗੇ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੰਗ ਕਰਨੇ ਨਾ, ਉਦੋਂ ਫਿਰ ਕਵੀ ਜੀ ਨੇ ਇਹ ਸਾਰਾ ਪੱਖ ਸਾਹਮਣੇ ਰੱਖਣਾ ਕਿ ਜਦੋਂ ਕੋਈ ਸਿੱਖ ਦੀ ਸ਼ਹੀਦੀ ਹੁੰਦੀ ਹੈ ਤਾਂ ਕਿਵੇਂ ਦੇਵਤੇ ਉਹ ਵਿਮਾਨ ਲੈ ਕੇ ਆਉਂਦੇ ਨੇ ਕਿ ਸਾਡੇ ਵਿਮਾਨ 'ਤੇ ਚੜ੍ਹ ਜਾਓ, ਸਾਡੇ ਵਿਮਾਨ 'ਤੇ ਚੜ੍ਹੋ, ਅਸੀਂ ਤੁਹਾਨੂੰ ਲੈ ਕੇ ਜਾਣਾ। ਉੱਥੋਂ ਫਿਰ ਅੱਗੇ ਸ਼ਹੀਦ ਆਪਣੀਆਂ ਪਾਲਕੀਆਂ ਲੈ ਕੇ ਆਉਂਦੇ ਨੇ, ਫਿਰ ਸੱਚਖੰਡ ਲੈ ਕੇ ਜਾਂਦੇ ਨੇ ਆਤਮਾ ਨੂੰ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਸੱਚਖੰਡ ਜਾਣ ਦੇ ਸਮੇਂ 'ਤੇ ਕਵੀ ਜੀ ਨੇ ਉਹਨਾਂ ਵਿਦਵਾਨਾਂ ਦੇ ਖਿਆਲਾਂ ਨੂੰ ਲੈ ਕੇ ਖਿਆਲ ਰੱਖਿਆ। ਇਹਦੇ ਵਿੱਚ ਕੋਈ ਵੱਖਵਾਦ ਭਿੰਨਤਾ ਨਹੀਂ ਕਿ ਇਹ ਹਿੰਦੂਵਾਦ ਹੈ, ਇਹ ਬ੍ਰਾਹਮਣਵਾਦ ਹੈ। ਹੋ ਸਕਦਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਜਦੋਂ ਸੱਚਖੰਡ ਜਾਣ ਦਾ ਸਮਾਂ ਆਇਆ ਅਤੇ ਉਹਨਾਂ ਨੇ ਇਹ ਖੁਸ਼ੀ ਪ੍ਰਗਟ ਕੀਤੀ ਹੈ ਕਿ ਇਹ ਆਤਮਾ ਸਾਡੀ ਨਗਰੀ ਦੇ ਵਿੱਚੋਂ ਦੀ ਗੁਜ਼ਰੇਗੀ, ਸਾਡੀ ਨਗਰੀ ਪਵਿੱਤਰ ਹੋਵੇਗੀ। ਪਰ ਇੱਥੇ ਫਿਰ ਇੱਕ ਸਵਾਲ ਪੈਦਾ ਹੋ ਜਾਂਦਾ ਕਿ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਸ੍ਰੀ ਹਰਗੋਬਿੰਦਪੁਰੇ ਸਨ, ਉਸ ਵਕਤ ਇੱਕ ਬਟਾਲੇ ਦਾ ਪੰਡਿਤ ਸੀ ਕਥਾ ਕਰਨ ਆਉਂਦਾ। ਉਸਨੇ ਕਥਾ ਕਰਦਿਆਂ ਵੇਦਾਂ ਦੀ ਇਹ ਗੱਲ ਕਹੀ ਸੀ ਕਿ ਇੰਨਾ ਸਮਾਂ ਲੱਗੂਗਾ ਜਾਣ ਵਾਸਤੇ। ਸਿੱਖਾਂ ਨੇ ਆਪਸ ਦੇ ਵਿੱਚ ਇਹ ਚਰਚਾ ਖੜੀ ਕਰ ਲਈ। ਇੱਕ ਕਹਿੰਦਾ ਮੈਂ ਤਾਂ ਚਾਰ ਪਹਿਰਾਂ ਵਿੱਚ ਚਲੇ ਜਾਵਾਂਗਾ, ਦੂਸਰਾ ਕਹਿੰਦਾ ਮੈਂ ਦੋ ਪਹਿਰਾਂ 'ਚ ਚਲਾ ਜਾਵਾਂਗਾ, ਇੱਕ ਕਹਿੰਦਾ ਮੈਂ ਤਾਂ ਇੱਕ ਪਲ ਵਿੱਚ ਹੀ ਸੱਚਖੰਡ ਚਲਾ ਜਾਵਾਂਗਾ, ਕਿਉਂਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਰਹਿੰਦਾ, ਪਤਾ ਕਿ ਗਿਆਨ। ਪਰ ਉਸ ਵਿਦਵਾਨ ਨੂੰ, ਉਸ ਪੰਡਿਤ ਨੂੰ ਇਹ ਖਿਆਲ ਆ ਗਿਆ ਕਿ ਵੇਦ ਝੂਠੇ ਨੇ ਕਿ ਜਾਂ ਇਹ ਝੂਠੇ ਨੇ, ਇਸ ਦਾ ਨਿਰਣਾ ਲੈਣ ਲਈ ਉਹ ਛੇਵੇਂ ਪਾਤਸ਼ਾਹ ਦੇ ਕੋਲ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਨਾ ਤਾਂ ਵੇਦ ਝੂਠੇ ਨੇ, ਨਾ ਇਹ ਸਿੱਖ ਝੂਠੇ ਨੇ, ਪਰ ਇਹਨਾਂ ਦੇ ਕੋਲ ਬਰਕਤ ਇੰਨੀ ਹੈ, ਇਹਨਾਂ ਨੇ ਨਾਮ ਜਪ ਲਿਆ, ਸ਼ਕਤੀ ਇੰਨੀ ਹੈ ਕਿ ਇਹ ਇੱਕ ਪਲ ਦੇ ਵਿੱਚ ਸੱਚਖੰਡ ਜਾ ਸਕਦੇ ਨੇ। ਇਸ ਦੇ ਵਿੱਚ ਕੋਈ ਖਿਆਲ ਨਹੀਂ ਲਿਆਉਣਾ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਸੱਚਖੰਡ ਜਾਣ ਲੱਗੇ ਨੂੰ ਇੰਨਾ ਸਮਾਂ ਲੱਗੂਗਾ ਕਿ ਦੇਵਤੇ ਉਹਨਾਂ ਦੇ ਫੁੱਲ ਛਿੜਕਣਗੇ। ਸਰਬਕਲਾ ਸਮਰੱਥ ਨੇ, ਉਹਨਾਂ ਨੂੰ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਮਾਣ ਸਨਮਾਨ ਦੇ ਸਕਦੇ ਨੇ। ਜੇ ਗੁਰਬਾਣੀ ਦੇ ਅੰਦਰ ਇਹ ਗੱਲ ਕਹਿ ਸਕਦੇ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਤਾਂ ਉਹ ਦੇਵੀ ਦੇਵਤਿਆਂ ਨੂੰ ਵੀ ਸਨਮਾਨ ਦੇ ਸਕਦੇ ਨੇ ਕਿ ਜੇ ਉਹ ਆਦਰ ਕਰਨ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਨ ਵਾਸਤੇ ਆਏ ਨੇ, ਅਤੇ ਇਸ ਦੇ ਵਿੱਚ ਕੋਈ ਵੱਖਰਾਪਣ ਨਹੀਂ, ਕੋਈ ਤਰਕਪਣ ਨਹੀਂ ਹੈ। ਇੱਥੇ ਕਵੀ ਜੀ ਨੇ ਆਪਣਾ ਖਿਆਲ ਰੱਖਿਆ ਕਿ ਇਹ ਜਿੰਨੇ ਦੇਵਤੇ ਨੇ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰਾਂ ਕਰਨ ਵਾਸਤੇ ਆਏ ਹਨ।
ਬ੍ਰਹਮਾ ਨਾਰਦ ਸ਼ੰਭੂ ਸੁਹਾਏ,
ਜਿੰਨੇ ਵੀ ਇਹ ਦੇਵਤਿਆਂ ਦੇ ਨਾਮ ਹਨ ਇਹ ਸਾਰੇ ਪਹੁੰਚੇ ਨੇ।
ਭਇਓ ਪ੍ਰਕਾਸ਼ ਆਕਾਸ਼ ਵਿਸ਼ਾਲਾ,
ਇਹ ਗੱਲ ਤਾਂ ਸਾਰੇ ਵਿਦਵਾਨ ਕਹਿੰਦੇ ਨੇ, ਮਹਾਂਪੁਰਸ਼ ਸਾਧੂ ਮਹਾਤਮ ਹੀ ਦੱਸਿਆ ਕਰਦੇ ਨੇ ਕਿ ਜਦੋਂ ਕੋਈ ਬਲੀ ਆਤਮਾ ਜਾਂ ਕੋਈ ਸ਼ਹੀਦ ਸਿੰਘ ਇੱਥੋਂ ਸ਼ਹੀਦੀ ਪਾ ਕੇ ਜਾਂਦਾ ਹੈ ਨਾ, ਕੋਈ ਸਾਧੂ ਆਤਮਾ ਜਾਂਦੀ ਹੈ, ਜਗਿਆਸੂ ਜਾਂਦਾ ਹੈ, ਅਤੇ ਆਕਾਸ਼ ਪੀਲੇ ਰੰਗ ਦਾ ਹੋ ਜਾਂਦਾ ਹੈ। ਅਤੇ ਕਵੀ ਜੀ ਕਹਿੰਦੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸੱਚਖੰਡ ਗਏ ਅਤੇ ਆਕਾਸ਼ ਸਾਰਾ ਪੀਲੇ ਰੰਗ ਦਾ ਹੋ ਗਿਆ।
ਬਹੁਵਿਮਾਨ ਦੀਪਕ ਮਣਮਾਲਾ,
ਬਹੁਤ ਸਾਰੇ ਦੇਵਤਿਆਂ ਦੇ ਵਿਮਾਨ ਉਤਰੇ ਨੇ, ਬੜੀ ਦੀਪਮਾਲਾ ਆਕਾਸ਼ ਵਿੱਚ ਹੁੰਦੀ ਹੈ।
ਧਨ ਦਾ ਵਰਣ ਸਭ ਲੋਕਨ ਪਾਲਕ,
ਸਾਰੇ ਇਹ ਜਿਹੜੇ ਲੋਕ ਪਾਲਕ ਨੇ ਉੱਥੇ ਪਹੁੰਚੇ ਹੋਏ ਹਨ।
ਦੇਵ ਅਨਕ ਆਏ ਤਤਕਾਲ,
ਇਹ ਸਾਰੇ ਦੇਵਤਿਆਂ ਦੇ ਨਾਮ ਹਨ, ਮਹਾਰਾਜ ਦੀ ਜਸ ਕਰਨ ਵਾਸਤੇ ਬੜੀ ਛੇਤੀ ਨਾਲ ਪਹੁੰਚੇ ਨੇ।
ਜੈ ਜੈ ਸ਼ਬਦ ਸੁਰ ਨਮਹ ਹੋਵਾ,
ਆਕਾਸ਼ ਦੇ ਵਿੱਚ ਜੈ ਜੈ ਕਰ ਦੀਆਂ ਧੁਨੀਆਂ ਹੋ ਰਹੀਆਂ ਹਨ।
ਹਰਤ ਕੁਲਾਹਲ ਮੰਗਲ ਜੋ,
ਬੜੀਆਂ ਖੁਸ਼ੀਆਂ ਦੇ ਮੰਗਲ ਉੱਚੀ ਉੱਚੀ ਸੁਰ ਵਿੱਚ ਗਾ ਰਹੇ ਨੇ।
ਉਤਸਵ ਕਰੇ ਅਨੇਕ ਪ੍ਰਕਾਰੇ,
ਬੜੇ ਅਨੇਕਾਂ ਪ੍ਰਕਾਰ ਦਾ, ਕਿਉਂਕਿ ਹਰ ਕੋਈ ਦਾ ਦੇਵਤਿਆਂ ਦਾ ਆਪਣਾ ਜਸ ਹੈ, ਉਹ ਆਪੋ ਆਪਣੇ ਪ੍ਰਕਾਰ ਦੇ ਨਾਲ ਹਰ ਕੋਈ ਖੁਸ਼ੀਆਂ ਕਰਦਾ ਹੈ।
ਪਰ ਪਰ ਫੂਲਨ ਅੰਜੁਲ ਡਾਰੇ,
ਫਿਰ ਉਹ ਕਲਪ ਬ੍ਰਿਸ਼ ਦੇ ਫੁੱਲਾਂ ਦੇ, ਉਹ ਚਿੱਟੇ ਰੰਗ ਦੇ ਹੁੰਦੇ ਨੇ, ਉਹ ਬੁੱਕ ਭਰ ਭਰ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉੱਪਰ ਛਿੜਕਾ ਕਰਦੇ ਨੇ, ਫੁੱਲਾਂ ਦੀ ਵਰਖਾ ਕਰਦੇ ਹਨ।
ਸੁਗੰਧ ਵਿਸਤਾਰੀ,
ਜਿੱਥੇ ਕਿੱਥੇ ਵੀ ਆਕਾਸ਼ ਦੇ ਵਿੱਚ ਬੜੀ ਸੁਗੰਧੀ ਫੈਲੀ ਹੋਈ ਹੈ। ਹੁਣ ਇੱਥੇ ਵੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਵੀ ਵੇਖ ਕਰਕੇ ਸਾਰੇ ਮਨੁੱਖ ਤੇ ਇਸਤਰੀਆਂ ਬੜੇ ਬਿਸਮ ਹੋ ਰਹੇ, ਹੈਰਾਨ ਹੋ ਰਹੇ ਨੇ ਕਿ ਆਕਾਸ਼ ਪੀਲੇ ਰੰਗ ਦਾ ਕਿਉਂ ਹੋ ਗਿਆ, ਕਿਉਂਕਿ ਜਿਸ ਨੂੰ ਨਾ ਪਤਾ ਹੋਵੇ ਉਹ ਬੜਾ ਹੈਰਾਨ ਹੋ ਜਾਂਦਾ ਹੈ ਕਿ ਇਹ ਕੀ ਅਸਚਰਜ ਕੌਤਕ ਵਰਤ ਗਿਆ ਕਿ ਪਹਿਲਾਂ ਆਕਾਸ਼ ਸਾਫ ਸੀ, ਜਕਦਮ ਪੀਲੇ ਰੰਗ ਦਾ ਕਿਉਂ ਹੋਇਆ ਹੈ।
ਬਾਪੀ ਪਾਸ ਨਰਨ ਸਮੁਦਾਏ,
ਜਿੰਨੇ ਵੀ ਬਾਪੀ ਨਾਮ ਬੌਲੀ ਦਾ ਹੈ, ਬੌਲੀ ਸਾਹਿਬ ਦੇ ਪਾਸ ਜਿੰਨੇ ਵੀ ਗੋਇੰਦਵਾਲ ਸਾਹਿਬ ਦੇ ਮਨੁੱਖ ਤੇ ਇਸਤਰੀਆਂ ਸਨ, ਕਿਉਂਕਿ ਸਤਸੰਗਤ ਦੇ ਰੂਪ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਜਾਣ ਦੇ ਸਮੇਂ ਨੂੰ ਦੇਖ ਕਰਕੇ सब कोई पहुंचा होया सी, महाराज ने पहले दस दिता सी ना, ते सब नू पता सी कि महाराज सचखंड जा रहे ने, ते घर दे विच भी किते पता लग जावे ना प्राणी चढ़ाई कर रहे हैं, ते असी सारे रिश्तेदार इकट्ठे कर लैने हैं, सज्जन मित्रां नू दस दिंदे हां कि प्राणी चढ़ाई कर चलिया है, ते सतगुरु पातशाह महाराज साहब ने दो चार दिन पहले ही दस दिता सी। सब प्रेमी जन दूर दरेडियो आके वो सतसंगत का रूप महाराज दे कोल बैठे सन,
संगत सुन आई उमड़ाए,
सारी संगत बड़े खिच दे नाल आई हुई है,
धन गुरु गत जाए ना जानी।
सतगुरु गुरु रामदास महाराज साहब जी दी ए जड़ी गति है ना, मर्यादा सचखंड जान दी, ए किसे तो जानी नहीं गई।
धन सुशंद त्यागो गुण खानी,
गुणा दी खान सतगुरु महाराज साहब जी ने शरीर बड़े आसान तरीके नाल त्यागया है,
हाकार सबन मह होवा,
सारिया सतसंगति जग्यासुआ दे अंदर ये हाहाकार दा नाम है कि सारे दे अंदर एक गल फैल गई कि सतगुरु महाराज साहब जी ने कौतक किस तरह रच लिया।
प्रेमी सिखन को गान रोवा,
हुण जिन्ने प्रेमी गुरसिख संगतां सन सारे दे मन दे अंदर एक वैराग आ गया, नेत्रां दे विचों हंझू डिग रहे ने क्योंकि प्रेम सी सतगुरां दे नाल बड़े समय तो। पहला बौली साहब की सेवा करदे जिहड़े महाराज के संगी साथी सन उन्हां नूं पता सी कि महाराज दे नाल किवें सेवा कीती, किवें मिट्टी कढ़ी है, टोकरे ढोए ने, फिर सतगुरु पातशाह महाराज साहब जी नूं किवें थड़े बनाउण दे विच लाया, जिवें महाराज सचखंड ते सुभायमान कीते, महाराज साहब जी गुरु अमरदास महाराज साहब जी ने नमस्कार कीती, बाबा बुढ़ा साहब जी ने तिलक लाया, महाराज ने सिंघासन ते बैठ के गल विच पल्ला पा के सारी संगत अते गुरु अमरदास महाराज साहब जी नूं बेनती पूर्वक शब्द कहा, जो हमारी बिद होती मेरे सतगुरा, सो बिद हा तुम हर जान हो आपे, हम रुलते फिरते कोई बात ना पूछता, गुर सतगुर संग कीरे हम थापे, धन धन गुरु नानक जन केरा, जित मिलिया चूके सब सोग संतापे। महाराज मैं जतीम सा, तुसी दीन दुनिया का छतर मेरे सीस ते रख दिता, इन्ना वड्डा भार मैं चुकन जोगा नहीं सी, पर आप जी ने जो पदवी दिती है मैं आप जी का सत बचन कह के इस पदवी नू आग्या नू मनदा हाँ। सतगुरु गुरु रामदास महाराज साहब जी के वह बचन हुण सारिआं नू याद आ रहे ने, जिवें जिवें सतगुरां ने अपनी गलवकड़ी दे नाल सारिआं नू ला के रखिआ, पिता दे समान सारिआं नू प्रेम दिता है, सारिआं नू अपने नाल ला के रखिआ, किसे नू दुख नहीं पहुंचण दिता। हुण जिन्हां नू वह पुराने बचन याद आउंदे ने ते सतगुरु पातशाह महाराज साहब जी के बचनां नू याद कर करके मन के अंदर वैराग किवें नहीं उछाले मारदा, हरेक दे नेत्रां दे विच हंजू आ रहे हन।
सिमर सिमर गुर के उपदेश,
सतगुरु महाराज जी का उपदेश सुन सुन के कि जिहड़ा गुरु का सिख है वह अमृत वेले उठे, अमृत वेले के उठ के इशनान करे, वाहेगुरु का सिमरन करे, दिन चढ़दे तो फिर गुरबाणी गावे, जिस पासे जावे गुरबाणी का सिमरन करके जावे, वह उपदेश महाराज जी का हुण याद आउंदा है, याद कर करके सब नू महाराज साहब जी दियां यादां आउंदियां हन।
मां पाछे होए शोक नलेश,
ते महाराज जी दा होर की उपदेश सी कि मेरे तो पिछों किसे ने भी लेस मात्र पाव, थोड़ा जिहा भी विराग नहीं करना, सोग नहीं करना, क्योंकि शरीर का सुभा है ये, तो संसार की बनतर ऐसी है, इत्थे कोई रहण वाला नहीं, इस वास्ते मेरे पिछों किसी ने भी राई मात्र सोग नहीं करना।
पठन कीर्तन श्री सतनाम,
परमेश्वर का जो सच्चा नाम है उसका कीर्तन करना, गुरबाणी पढ़नी, कथा सुननी, ये कर्म तुसी करने ने। मत मैं पिछै कोई रोब सी सो मैं मूल ना पाया, पिता गुरु अमरदास महाराज साहब जी दे बाबा सुंदर जी दे राही बचन सन, क्योंकि महाराज ने बचन किते ते बाबा सुंदर जी ने गुरबाणी दा रूप दे दिता उस वक्त के जदों असी चले जावांगे अंतै सतगुर बोलिया मैं पिछै कीर्तन करे हो निर्वाण जियो, किसो गोपाल पंडित सद्या हो हर हर कथा पढ़े पुराण जियो, गुरु अमरदास महाराज साहब जी के बचन ने बाबा सुंदर जी ने एक गुरबाणी का रूप दिता, तो गुरु रामदास महाराज साहब जी ने सिखां दे प्रति यह दृढ़ करवाया कि प्यारियो वो पिता जी के बचन याद रखने, किसी ने मगरों सोग नहीं करना, जो चढ़ाई कर जाए कीर्तन सुनना, कीर्तन करना, गुरबाणी सुननी पढ़नी है, इस तरह फिर कथा सुननी पढ़नी है। सतगुरु पातशाह कलगीधर पातशाह महाराज साहब जी ने मर्यादा बना दी कि प्राणी चढ़ाई कर जाए, उस दिन तो ही श्री सहज पाठ प्रारंभ किया जाए, फिर गुरबाणी जिनी पढ़ सके सुने, अमृत वेले जैत सरी की वार की कथा होवे, संध्या के समय सहस्कृति के श्लोकों की कथा होवे, फिर जदों वह कथा सुनोगे फिर वह मोह टुटेगा, मोह दियां तन्नां पासे होणगियां, मन के अंदर वैराग आएगा, परमेश्वर वाल ध्यान जाएगा, संसार सानू भी नासवंत प्रतीत होगा, साडी शरदा गुरां दे नाल बजेगी, परमेश्वर का नाम सानू याद आएगा। हुण तक यह मर्यादा कायम है। सतगुरु गुरु रामदास महाराज साहब जी का उपदेश याद आता है कि साढ़े तो पिछों लेस मात्र भी किसी ने सोग नहीं करना, गुरबाणी पढ़नी है, कथा सुननी है, कीर्तन करना सुनना है,
करो भजन मिलकर नर ग्राम।
फिर सारे नगर दे मिल करके, ये नहीं कि परिवार दे ही कल्ले, महाराज कहिंदे सारे ग्राम दे नगर दे लोग मिल करके फिर कथा कीर्तन सुनिया करो।
सियाने सिख वरजै कह बाणी।
हुण जिहड़े सियाने गुरसिख सन, बाबा बुढ़ा जी वर्गे, भाई गुरदास जी वर्गे, जिहड़े बहुता विराग करदे सन महाराज साहब जी दे सचखंड जाण ते, उहनां नूं वरजिआ है कि प्यारिओ महाराज दा इह उपदेश नहीं सी कि मेरे जाण तों मगरों सोग करो, रोवो, केवल तुसीं परमेश्वर का सिमरन करो, गुरबाणी पढ़ो, महाराज का उपदेश नूं याद करो।
गिरा गुरु की करा बखानी।
जो सतगुरु महाराज साहब जी की गिरा बाणी सी ਉਹ ਸਿਆਣੇ ਪੁਰਸ਼ਾਂ ਨੇ ਕਹਿ ਕੇ ਉਹਨਾਂ ਨੂੰ ਦੱਸੀ ਹੈ।
ਧਰੀ ਧੀਰ ਭਾਨੀ ਨਹਿਰ ਹੋਈ।
ਦੇਖੋ ਮਾਤਾ ਬੀਬੀ ਭਾਨੀ ਜੀ, ਪਤੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚਖੰਡ ਚਲੇ ਗਏ, ਪਾਸ ਹੀ ਸਰੀਰ ਦੇ ਮਾਤਾ ਜੀ ਬੈਠੇ ਨੇ, ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਬਚਨ ਆਪਣੇ ਹਿਰਦੇ ਰੂਪੀ ਪੱਲੇ ਦੇ ਨਾਲ ਦ੍ਰਿੜ ਕਰਕੇ ਪੱਕਾ ਬੰਨ ਲਿਆ ਕਿ ਨਹੀਂ ਰੋਣਾ ਤੇ ਨਹੀਂ ਰੋਏ। ਧੀਰਜ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਲਾਗੇ ਬੈਠੇ ਹਨ।
ਬੈਠੇ ਪਤੀ ਸਮੀਪੀ ਹੋਈ।
ਮਹਾਰਾਜ ਸਾਹਿਬ ਜੀ ਦੇ ਕੋਲ ਬੜੇ ਧੀਰਜ ਧਾਰਨ ਕਰਕੇ ਬੈਠ ਗਏ।
ਇਕਟ ਹੋਤੇ ਇੱਕ ਦੇਸ਼ ਯੋਗ ਭਰਾਤਾ।
ਇੱਕ ਪਾਸੇ ਤਾਂ ਬਾਬਾ ਮੋਹਨ ਜੀ ਤੇ ਮੋਹਰੀ ਜੀ ਬੈਠੇ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਚਰਨਾਂ ਕੋਲ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਪਾਸੇ ਚਾਰ ਸਿਪਰੇ ਸੰਗਤਾਂ ਨੇ, ਇੱਕ ਪਾਸੇ ਬੀਬੀ ਭਾਨੀ ਜੀ ਹਨ,
ਦੂਸਰ ਸ਼੍ਰੀ ਅਰਜਨ ਤਾਤਾ,
ਤੇ ਸਾਹਮਣੇ ਆਪਣੇ ਨੇਤਰਾਂ ਦੇ ਦੂਸਰੇ ਪਾਸੇ ਸੀਸ ਦੇ ਲਾਗੇ ਹੀ ਖੱਬੇ ਪਾਸੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਛੋਟੇ ਸਪੁੱਤਰ ਬੀਬੀ ਭਾਨੀ ਜੀ ਦੇ ਸਨਮੁਖ ਬੈਠੇ ਹਨ।
ਭੂਸ਼ਣ ਠਾਨ ਹਿਰਦੇ ਬਿਸਮਾਏ।
ਸਾਰੇ ਹਿਰਦੇ ਦੇ ਅੰਦਰ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸੱਚਖੰਡ ਜਾਣ ਤੋਂ ਮਗਰੋਂ ਚੁੱਪ ਕਰਕੇ ਬੈਠ ਗਏ ਨੇ।
ਉਠ ਬੁੱਢੇ ਅੰਬਾ ਪਿਆਲਾਏ।
ਇਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਸੰਗਤਾਂ ਨੂੰ ਉੱਠ ਕੇ ਇੱਕ ਬਚਨ ਕਿਹਾ।
ਬੈਠਣ ਕਿਉਂ ਬਣ ਹੈ ਇਸ ਕਾਲ।
ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਤਰ੍ਹਾਂ ਬੈਠਣ ਦਾ ਕਿਉਂ ਬਣ ਆਉਂਦਾ ਹੈ?
ਉਚਿਤ ਕਿਰਤ ਕਰੋ ਵਿਸਾਲਾ।
ਜਿਵੇਂ ਹੁਣ ਸਾਡਾ ਬਣ ਆਉਂਦਾ ਹੈ ਅਸੀਂ ਉਹ ਕਰਮ ਕਰੀਏ। ਹੁਣ ਇਸੇ ਵਾਸਤੇ ਜਿਹੜੇ ਸਿਆਣੇ ਗੁਰਸਿੱਖ ਜਾਂ ਸਾਧੂ ਮਹਾਤਮ ਸੰਤ ਜਨ ਨੇ ਉਹਨਾਂ ਨੇ ਇਹ ਮਰਯਾਦਾ ਕਾਇਮ ਕਰ ਦਿੱਤੀ ਕਿ ਪਿਆਰੇ ਜਦੋਂ ਪ੍ਰਾਣੀ ਚੜ੍ਹਾਈ ਕਰ ਜਾਵੇ ਜਾਂ ਕਰ ਰਿਹਾ ਹੋਵੇ ਤੇ ਉਸਦੇ ਕੋਲ ਸੁਖਮਨੀ ਸਾਹਿਬ ਦਾ ਪਾਠ ਕਰੋ, ਉਸਦੇ ਕੋਲ ਜਪਜੀ ਸਾਹਿਬ ਦਾ ਪਾਠ ਕਰੋ ਕਿ ਤੁਹਾਡਾ ਚਿੱਤ ਉਸ ਪਾਸੇ ਨਾ ਜਾਵੇ, ਤੁਹਾਡਾ ਚਿੱਤ ਗੁਰਬਾਣੀ ਦੇ ਨਾਲ ਜੁੜਿਆ ਰਹੇ। ਜਦੋਂ ਪ੍ਰਾਣੀ ਝੜਾਈ ਵੀ ਕਰ ਜਾਵੇ, ਜਦ ਤੱਕ ਸੰਸਕਾਰ ਨਹੀਂ ਹੁੰਦਾ ਤਦ ਤੱਕ ਉਹਦੇ ਲਾਗੇ ਗੁਰਬਾਣੀ ਪੜ੍ਹੀ ਜਾਈਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਬਚਨ ਨੂੰ ਸੰਭਾਲਿਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਉੱਠ ਕੇ ਬਚਨ ਕਿਹਾ ਕਿ ਸਾਨੂੰ ਜੋ ਕਰਮ ਕਰਨਾ ਚਾਹੀਦਾ ਨਾ ਉਹ ਹੁਣ ਉੱਠ ਕੇ ਕਰੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਅਸੀਂ ਪਿਛਲੇ ਸਮੇਂ ਤੋਂ ਦਰਸ਼ਨ ਕੀਤਾ ਹੈ, ਹੁਣ ਵੀ ਮਹਾਰਾਜ ਸਾਹਿਬ ਜੀ ਦੇ ਸਰੀਰ ਸਾਡੇ ਕੋਲ ਨੇ, ਹੁਣ ਵੀ ਅਸੀਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰ ਰਹੇ
ਹਾਂ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ, ਮਹਾਰਾਜ ਜੀ ਦੇ ਬਚਨ ਸੁਣ ਕੇ ਤੇ ਮਹਾਰਾਜ ਜੀ ਦੀ ਆਗਿਆ ਮੰਨ ਕੇ ਹੁਣ ਅਸੀਂ ਉਹ ਬਚਨ ਕਮਾਈਏ।
ਆਪ ਇਨਕੇ ਤਨ ਕੋ ਸਸਕਾਰ।
ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰੋ, ਕੁਝ ਗੁਰਸਿੱਖ ਪ੍ਰੇਮੀ ਸਾਡੇ ਨਾਲ ਆਓ ਤੇ ਮਹਾਰਾਜ ਸਾਹਿਬ ਜੀ ਦਾ ਜਿੱਥੇ ਸਸਕਾਰ ਕਰਨਾ ਹੈ ਉਹ ਸਾਰੀ ਵਿਧੀ ਵਿਧਾਨ ਚੰਗੀ ਤਰ੍ਹਾਂ ਬਣਾ ਲਈਏ।
ਕਰਹਿ ਹੋਇ ਸ਼੍ਰੀ ਅਰਜਨ ਤਿਆਰ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਛੋਟੇ ਸਪੁੱਤਰ ਮਹਾਰਾਜ ਸਾਹਿਬ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੇ ਨਾਲ ਲੈ ਲਏ, ਤਿਆਰ ਕਰ ਲਏ।
ਸਗਲ ਵਸਤ ਕੋ ਕਰੋ ਸਕੇਲਾ।
ਮਹਾਰਾਜ ਸਾਹਿਬ ਜੀ ਨੂੰ, ਬਾਬਾ ਬੁੱਢਾ ਸਾਹਿਬ ਜੀ ਤੇ ਹੋਰਨਾਂ ਗੁਰਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ ਕਿ ਜਿੰਨੀਆਂ ਹੁਣ ਵਸਤੂਆਂ ਚਾਹੀਦੀਆਂ ਨੇ ਸਾਰੀਆਂ ਇਕੱਠੀਆਂ ਕਰੋ।
ਨਗਰੇ ਸਿੱਖ ਸੰਗਤ ਕਰ ਮੇਲਾ।
ਸਾਰੀ ਗੁਰਸਿੱਖ ਸੰਗਤ ਨੂੰ ਇੱਥੇ ਬਿਠਾ ਦਿੱਤਾ, ਜਿੰਨਾ ਮੇਲੇ ਦੇ ਰੂਪ ਵਿੱਚ ਭਾਵ ਸਤ ਸੰਗਤ ਦੇ ਰੂਪ ਵਿੱਚ ਬੈਠੇ ਸਨ ਇੱਥੇ, ਤੇ ਕੇਵਲ ਤੁਕਾਤਬੰਦੀ ਦਾ ਮੇਲ ਕਰਦਿਆਂ ਹੋਇਆਂ ਮੇਲਾ ਸ਼ਬਦ ਵਰਤਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਲਾਗੇ ਜਿੰਨੀਆਂ ਸਿੱਖ ਸੰਗਤਾਂ ਸਨ, ਬਾਬਾ ਬੁੱਢਾ ਸਿੰਘ ਸਾਹਿਬ ਜੀ ਕਹਿੰਦੇ ਤੁਸੀਂ ਇੱਥੇ ਬੈਠ ਜਾਓ, ਕੁਝ ਗੁਰਸਿੱਖ ਪ੍ਰੇਮੀ ਸਾਡੇ ਨਾਲ ਆਵੋ।
ਬਾਹ ਕੰਚਨ ਕੇ ਕੁਸਮ ਕਰਾਵੋ।
ਫਿਰ ਇੱਥੇ ਉਹਨਾਂ ਨੇ ਇੱਕ ਸ਼ਬਦ ਲਫ਼ਜ਼ ਵਰਤਿਆ ਕਿ ਇੱਕ ਸੋਨੇ ਰੰਗੇ ਜਿਹੜੇ ਫੁੱਲ ਹੁੰਦੇ ਨੇ, ਕਿਉਂਕਿ ਮਹਾਰਾਜ ਸਾਹਿਬ ਜੀ ਦਾ ਵਿਮਾਨ ਤਿਆਰ ਕਰਨਾ ਤੇ ਬੜਾ ਸੁੰਦਰ ਬਣਾਉਣਾ, ਕਈ ਤਾਂ ਇਸ ਦਾ ਅਰਥ ਕਰਦੇ ਨੇ ਕਿ ਸੋਨੇ ਦੇ ਫੁੱਲ ਬਣਾ ਕੇ ਲਿਆਂਦੇ, ਨਹੀਂ, ਇੱਥੇ ਵੀ ਕਈ ਕਈ ਵਾਰੀ ਅਸੀਂ ਜਦੋਂ ਫੁੱਲ ਅਰਪਣ ਕਰਦੇ ਹਾਂ ਤਾਂ ਕਈ ਤਰ੍ਹਾਂ ਦਾ ਉਸ ਨੂੰ ਉਹ ਰੰਗਤ ਦਿੱਤੀ ਜਾਂਦੀ ਹੈ। ਗੁਲਾਬ ਦੇ ਫੁੱਲਾਂ ਨੂੰ ਹੀ ਅਸੀਂ ਉਹ ਸੋਨੇ ਰੰਗੇ ਬਣਾ ਦਿੰਦੇ ਹਾਂ। ਅਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਕਈ ਤਰ੍ਹਾਂ ਦੇ ਫੁੱਲ ਵਧੀਆ ਵਧੀਆ ਤੁਸੀਂ ਉੱਥੋਂ ਬਣਾ ਕੇ ਲਿਆਓ, ਤੋੜ ਕੇ ਲਿਆਓ, ਜਿਨ੍ਹਾਂ ਦੀਆਂ ਵੱਡੀਆਂ ਮਾਲਾ ਬਣਨ।
ਗਾਵ ਤਿਲ ਚੰਦਨ ਕਿਰਤ ਅਨਾਵ,
ਜਿਹੜੀ ਬਾਕੀ ਸਮੱਗਰੀ ਹੈ ਜੋ ਸੰਸਕਾਰ ਦੇ ਸਮੇਂ ਵਰਤੀ ਜਾਂਦੀ ਹੈ, ਘਿਓ ਇਤਿਆਦਿਕ, ਉਹ ਸਾਰੀ ਸਮੱਗਰੀ ਲੈ ਕੇ ਆਵੋ।
ਬਹੁ ਧਨ ਸੰਗ ਬਿਮਾਨ ਬਣਾਵੋ,
ਫਿਰ ਇਸ ਦੇ ਵਿੱਚ ਕੋਈ ਇਹ ਨਹੀਂ ਅਲਗੇਜੀ ਕਰਨੀ ਕਿ ਧਨ ਥੋੜਾ ਲਾਉਣਾ। ਬਾਬਾ ਬੁੱਢਾ ਜੀ ਕਹਿੰਦੇ ਪੂਰਾ ਜਿੰਨਾ ਧਨ ਲੱਗਦਾ ਲਾਓ, ਪਰ ਪੂਰੀ ਸਮੱਗਰੀ ਲੈ ਕੇ ਆਉਣੀ, ਸੋਹਣਾ ਬਿਮਾਨ ਬਣਾਉਣਾ ਹੈ।
ਪਸ਼ਮੰਬਰ ਬਹੁਮੋਲ ਲਿਆਵੋ,
ਫਿਰ ਜਿਹੜੇ ਪਸ਼ਮੀਨੇ ਦੇ ਕੱਪੜੇ ਜਿਹੜੇ ਬਿਮਾਨ ਦੇ ਥੱਲੇ ਵਿਛਾਉਣੇ ਨੇ, ਚਾਰ ਸਫੇਰੇ ਲਗਾਉਣੇ ਨੇ, ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਉੱਪਰ ਦੇਣੇ ਨੇ, ਉਹ ਸੋਹਣੇ ਸੋਹਣੇ ਚੰਗੇ ਖਰੀਦ ਕੇ ਲਿਆਉਣੇ ਹਨ।
ਕਾਸ਼ਟ ਸੰਚੈ ਨਰ ਲੈ ਜਾਵੋ,
ਫਿਰ ਕੁਝ ਮਨੁੱਖਾਂ ਨੂੰ ਨਾਲ ਲੈ ਕਰਕੇ ਚੰਦਨ ਦੀਆਂ ਲੱਕੜਾਂ ਲੈ ਕੇ ਆਵੋ।
ਤੀਰ ਵਿਪਾਸਾ ਪਾਸ ਪਹੁੰਚਾਵੋ,
ਫਿਰ ਬਿਆਸ ਦਰਿਆ ਦੇ ਕੰਢੇ ਤੇ ਸੰਸਕਾਰ ਕਰਾਂਗੇ। ਉਹ ਥਾਂ ਚੁਣੀ ਗਈ, ਉੱਥੇ ਹੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਹੋਇਆ ਸੀ। ਤੇ ਬਾਬਾ ਬੁੱਢਾ ਜੀ ਕਹਿੰਦੇ ਉਸ ਥਾਂ ਦੇ ਉੱਪਰ ਇਹ ਸਾਰੀ ਸਮੱਗਰੀ ਲੱਕੜਾਂ ਇਤਿਆਦਿਕ ਉੱਥੇ ਪਹੁੰਚਾ ਦੇਵੋ।
ਜਹਾਂ ਸ਼੍ਰੀ ਅਮਰਦਾਸ ਕੋ ਮੰਦਿਰ,
ਜਿੱਥੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਦਾ ਸੰਸਕਾਰ ਹੋਇਆ ਸੀ, ਉਸ ਜਗ੍ਹਾ ਦੇ ਥਾਂ ਤੇ
ਸੋ ਥਲ ਹੈ ਸੁੰਦਰ,
ਉਹ ਸਾਰਿਆਂ ਨੇ ਥਾਂ ਦੇਖਿਆ ਹੋਇਆ ਹੈ, ਤੋ ਉਹ ਬਹੁਤ ਸੋਹਣਾ ਸੁਹਾਵਣਾ ਥਾਂ ਹੈ।
ਸੁਣ ਬਿਰਧ ਤੇ ਉੱਠ ਕਰ ਤਤਕਾਲ,
ਬਾਬਾ ਬੁੱਢਾ ਸਾਹਿਬ ਜੀ ਦੇ ਪਾਸੋਂ ਇਹ ਬਚਨ ਸੁਣ ਕਰਕੇ ਉਸੇ ਵਕਤ ਗੁਰਸਿੱਖ ਸੰਗਤਾਂ ਉੱਠੀਆਂ ਨੇ, ਕਿਉਂਕਿ ਜਦੋਂ ਸਤਿਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ ਨਾਲ ਲੈ ਕੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਬਿਆਸ ਕਿਨਾਰੇ ਤੇ ਜਾ ਕਰਕੇ ਉੱਥੇ ਉਪਦੇਸ਼ ਦਿਆ ਕਰਦੇ, ਉਹ ਥਾਂ ਹੀ ਮਹਾਰਾਜ ਸਾਹਿਬ ਜੀ ਦੇ ਸੰਸਕਾਰ ਕਰਨ ਵਾਸਤੇ ਚੁਣੀ ਸੀ ਕਿ ਮਹਾਰਾਜ ਸਾਹਿਬ ਜੀ ਨੂੰ ਇਹ ਥਾਂ ਬੜਾ ਸੁੰਦਰ ਲੱਗਦਾ ਹੁੰਦਾ ਸੀ, ਇਸ ਵਾਸਤੇ ਮਹਾਰਾਜ ਸਾਹਿਬ ਜੀ ਦੇ ਸੰਸਕਾਰ ਕਰਨ ਦਾ ਥਾਂ ਇਹ ਸੋਹਣਾ ਹੈ, ਰਮਣੀਕ ਹੈ, ਇਸ ਥਾਂ ਦੇ ਉੱਪਰ ਹੀ ਸੰਸਕਾਰ ਕੀਤਾ ਜਾਵੇ। ਤੇ ਬਾਬਾ ਬੁੱਢਾ ਸਾਹਿਬ ਜੀ ਦੀ ਜਦੋਂ ਸਾਰਿਆਂ ਨੇ ਇਹ ਬਚਨ ਸੁਣੇ, ਆਗਿਆ ਸੁਣੀ ਤੇ ਬਚਨ ਮੰਨ ਕੇ ਉਸੇ ਵਕਤ ਸਭ ਤਿਆਰ ਹੋਏ ਨੇ।
ਤੁਰਤ ਮੋਹਰੀ ਲੈ ਨਰ ਜਾਲਾ,
ਬਾਬਾ ਮੋਹਰੀ ਜੀ ਨੇ ਕੁਝ ਮਨੁੱਖਾਂ ਨੂੰ ਆਪਣੇ ਨਾਲ ਲਿਆ ਹੈ।
ਇੱਕ ਇੱਕ ਸੇਵਾ ਪਰ ਨਰ ਗਨ ਕੋ,
ਫਿਰ ਇੱਕ ਇੱਕ ਮਨੁੱਖ ਨੂੰ ਦੱਸਿਆ ਕਿ ਹੁਣ ਤੂੰ ਇਹ ਸੇਵਾ ਕਰਨੀ ਹੈ, ਤੂੰ ਆਹ ਸਮਾਨ ਲੈ ਕੇ ਆਉਣਾ। ਬਾਬਾ ਮੋਹਰੀ ਜੀ ਨੇ ਸਾਰਿਆਂ ਨੂੰ ਸੇਵਾ ਵੰਡ ਦਿੱਤੀ।
ਖਰੇ ਖਰੇ ਕਹਿ ਕਹਿ ਸਭ ਹਨ ਕੋ,
ਸਾਰਿਆਂ ਨੂੰ ਕਹਿ ਕਹਿ ਕੇ ਆਪੋ ਆਪਣੀ ਸੇਵਾ ਦੇ ਉੱਪਰ ਖੜੇ ਕਰ ਦਿੱਤਾ।
ਆਪ ਆਏ ਬਿਰਧ ਕੇ ਸੰਗ,
ਆਪ ਬਾਬਾ ਮੋਹਰੀ ਜੀ ਸਾਰਿਆਂ ਨੂੰ ਸੇਵਾਵਾਂ ਵਿੱਚ ਲਾ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਆ ਗਏ।
ਸ੍ਰੀ ਅਰਜਨ ਕੈ ਸੰਗ ਸੋ ਰਲ ਕੇ,
ਬਾਬਾ ਮੋਹਰੀ ਜੀ, ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ,
ਦੁੱਧ ਸੋ ਸ਼ਮਸ਼ ਸੋ ਕੇਸ ਪਖਾਰੇ,
ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਸਰੀਰ ਦਾ ਇਸ਼ਨਾਨ ਕਰਾਉਣ ਲੱਗੇ ਨੇ, ਤੇ ਦਹੀਂ ਦੇ ਨਾਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਕੇਸ਼ਾਂ ਦਾ ਇਸ਼ਨਾਨ ਕੀਤਾ ਹੈ।
ਵਿਮਲ ਨੀਰ ਮੱਜੇ ਅੰਗ ਸਾਰੇ,
ਉਜਲ ਜਲ ਦੇ ਨਾਲ, ਪਵਿੱਤਰ ਜਲ ਦੇ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਰੇ ਸਰੀਰ ਦੇ ਅੰਗਾਂ ਦਾ ਇਸ਼ਨਾਨ ਕਰਾਇਆ।
ਸੁੰਦਰ ਵਸਤਰ ਨਵੀਨ ਬਣਾਏ,
ਮਹਾਰਾਜ ਸਾਹਿਬ ਜੀ ਨੂੰ ਨਵੀਨ ਸੁੰਦਰ ਵਸਤਰ ਪਹਿਨਾ ਦਿੱਤੇ।
ਸਰਬ ਅੰਗ ਮਹਿਲੇ ਪਹਿਰਾਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਾਰੇ ਅੰਗਾਂ ਨੂੰ ਸੁੰਦਰ ਵਸਤਰ ਬਹੁਤ ਸੋਭਨੀਕ ਲੱਗ ਰਹੇ ਨੇ।
ਤਬ ਲਗ ਆਏ ਰੁਚਿਰ ਬਿਮਾਨ,
ਤਦੋਂ ਤੱਕ ਉਹ ਜਿਹੜਾ ਸੁੰਦਰ ਵਿਮਾਨ ਬਣਾਉਣ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੇ ਭੇਜਿਆ ਸੀ, ਉਹ ਵਿਮਾਨ ਵੀ ਆ ਗਿਆ। ਉਸ ਦੇ ਨਾਲ ਜਿਹੜਾ ਅੰਬਰ ਭਾਵ ਕੱਪੜਾ ਸੀ ਨਾ ਪਸ਼ਮੀਨੇ ਦਾ, ਬੜਾ ਸੁੰਦਰ ਤਰੀਕੇ ਦੇ ਨਾਲ ਲਗਾਇਆ ਹੋਇਆ ਸੀ।
ਫੂਲਨ ਮਾਲ ਵਿਸ਼ਾਲ ਬਣਾਈ,
ਵੱਡੀਆਂ ਵੱਡੀਆਂ ਮਾਲਾ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੇ ਨਾਲ ਵਿਮਾਨ ਦੇ ਨਾਲ ਸਜਾਈਆਂ ਹੋਈਆਂ ਹਨ।
ਚਹੁੰ ਦਿਸ ਮੈਂ ਜਿਸ ਕੇ ਲੜਕਾਈ,
ਦੋਵਾਂ ਪਾਸਿਆਂ ਤੋਂ ਕੁਝ ਮਾਲਾ ਹੇਠਾਂ ਨੂੰ ਲਟਕ ਰਹੀਆਂ ਨੇ।
ਮਹਾ ਸੁਗੰਧ ਉਲੀਚਨ ਕਰੇ,
ਫਿਰ ਬੜੀਆਂ ਅਤਰ ਦੀਆਂ ਚੰਦਨ ਦੀਆਂ ਸੁਗੰਧੀਆਂ ਉਸ ਵਿਮਾਨ ਦੇ ਉੱਪਰ ਛਿੜਕੀਆਂ ਹੋਈਆਂ ਹਨ।
ਲਿਆਏ ਉਤਾਰਿਓ ਤਿਸ ਥਲ ਤਰੇ,
ਉਸ ਵਕਤ ਉਹ ਵਿਮਾਨ ਨੂੰ ਲਿਆ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਲਾਗੇ ਰੱਖਿਆ ਹੈ।
ਉਠਾਏ ਸਤਿਗੁਰ ਪਾਉ ਢਾਏ,
ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਰੀਰ ਨੂੰ ਉਠਾ ਕਰਕੇ ਤੇ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਗੁਰਦਾਸ ਜੀ ਨੇ, ਬਾਬਾ ਮੋਹਰੀ ਜੀ ਨੇ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਹ ਸਰੀਰ ਮਹਾਰਾਜ ਸਾਹਿਬ ਜੀ ਦਾ ਬਿਮਾਨ ਦੇ ਅੰਦਰ ਵਿਰਾਜਮਾਨ ਕੀਤਾ ਹੈ।
ਪਸ਼ਮੰਬਰ ਕੋ ਉੱਪਰ ਪਾਏ,
ਜਿਹੜਾ ਪਸ਼ਮੀਨੇ ਦਾ ਸੁੰਦਰ ਕੱਪੜਾ ਸੀ ਮਹਾਰਾਜ ਸਾਹਿਬ ਜੀ ਦੇ ਸਰੀਰ ਦੇ ਉੱਪਰ ਪਾ ਦਿੱਤਾ।
ਸਿੱਖ ਸੰਗਤ ਮਿਲ ਕੇ ਸਮੁਦਾਏ,
ਸਾਰੀਆਂ ਸਿੱਖ ਸੰਗਤਾਂ ਮਿਲ ਕਰਕੇ ਤਿਸ ਵਕਤ
ਅੰਜਲ ਫੁੱਲਨ ਕੇ ਬਰਖਾਏ,
ਫਿਰ ਬਹੁਤ ਸੁੰਦਰ ਫੁੱਲਾਂ ਦੀ ਵਰਖਾ ਕਰ ਰਹੇ ਨੇ।
ਜੈ ਜੈਕਾਰ ਊਚ ਤਨ ਹੋਵਾ,
ਉੱਚੀ ਧੁਨ ਦੇ ਵਿੱਚ ਜੈ ਜੈਕਾਰ ਦੀਆਂ ਸ਼ਬਦ ਦੀਆਂ ਧੁਨਾਂ ਲੱਗ ਰਹੀਆਂ ਨੇ। ਇੱਕ ਵਾਰੀ ਆਪਾਂ ਵੀ ਸਾਰੇ ਪੜੀਏ, ਧੰਨ ਹੈ ਧੰਨ ਹੈ ਧੰਨ ਹੈ ਧੰਨ ਗੁਰੂ ਰਾਮਦਾਸ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਰਾਮਦਾਸ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਰਾਮਦਾਸ ਜੀ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ
ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੀ ਜੈ ਜੈਕਾਰ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਹੋ ਰਹੀ ਹੈ ਸਾਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਨਾਮ ਸਿਮਰ ਰਹੇ ਨੇ ਵੈਰਾਗਮਈ ਸ਼ਬਦ ਪੜ੍ਹ ਰਹੇ ਨੇ ਬੇਅੰਤ ਗੁਰਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਵਿਮਾਨ ਦੇ ਕੋਲ ਹਨ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਸਰੀਰ ਦਾ ਸੰਸਕਾਰ ਕਰਨ ਵਾਸਤੇ ਗੁਰਸਿੱਖ ਸੰਗਤਾਂ ਨਾਲ ਜਾਣਗੀਆਂ ਸ਼ਬਦ ਦੀਆਂ ਧੁਨੀਆਂ ਪੜ੍ਹਨਗੀਆਂ ਕੱਲ੍ਹ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਅੱਗੇ ਵਾਸਤੇ ਅਸੀਸ ਬਖਸ਼ਿਸ਼ ਕਰਨੀ ਦੇਹੋਂ ਸੱਜਣੇ ਆਸੀਸੜੀਆਂ
ਜਿਉਂ ਹੋਵੇ ਸਾਹਿਬ ਸਿਉਂ ਮੇਲ
ਆਓ ਗੁਰਮੁਖ ਪਿਆਰਿਆਂ ਤੋਂ ਸੋ ਢਾਡੀ ਵਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਇੱਕ ਛੋਟੀ ਜਿਹੀ ਬੇਨਤੀ ਮੈਂ ਕਰਦਿਆਂ ਕਿ ਪੰਥ ਦੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਵੱਲੋਂ ਦਸ ਸ੍ਰੀ ਅਖੰਡ ਪਾਠ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰੂ ਘਰ ਵਿਖੇ ਪ੍ਰਾਰੰਭ ਹੋ ਰਹੇ ਨੇ ਹਰ ਵੀਕ ਐਂਡ 'ਤੇ ਇੱਕ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਇਆ ਕਰੇਗਾ ਐਤਵਾਰ ਨੂੰ ਭੋਗ ਪਿਆ ਕਰਨਗੇ ਵਿਸਾਖੀ ਦੇ ਉੱਪਰ ਦਸ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਸਮਾਪਤੀ ਹੋਵੇਗੀ ਸਾਰੀਆਂ ਸੰਗਤਾਂ ਨੇ ਇਹ ਬੇਨਤੀ ਪ੍ਰਵਾਨ ਕਰਨੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 'ਤੇ ਹਰੇਕ ਨੇ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ ਕੌਮ ਦੀ ਚੜ੍ਹਦੀ ਕਲਾ ਕਰਨ ਬੜਾ ਵੱਡਾ ਗੁਰਸਿੱਖ ਪਰਿਵਾਰ ਦਾ ਉਪਰਾਲਾ ਹੈ ਇਹ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਅਰਜੋਈ ਹੈ ਬੇਨਤੀ ਹੈ ਕਿ ਮਹਾਰਾਜ ਕਿਰਪਾ ਕਰੋ ਪੰਥ ਨੂੰ ਸਮੱਤ ਬਖਸ਼ੋ ਚੜ੍ਹਦੀ ਕਲਾ ਬਖਸ਼ਿਸ਼ ਕਰੋ ਇੱਕ ਬੇਨਤੀ ਹੋਰ ਹੈ ਕਿ ਬਾਬਾ ਗੁਰਬਚਨ ਸਿੰਘ ਜੀ ਮਾਲੋਂ ਚਾਲ ਤਿਨ੍ਹਾਂ ਦੀ ਬਰਸੀ ਜੋ ਸੋ ਸ਼ਨਿਚਰਵਾਰ ਸ਼ਾਮ ਨੂੰ ਮਨਾਈ ਜਾਣੀ ਹੈ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨੀਆਂ ਜੀ ਆਓ ਗੁਰਮੁਖ ਪਿਆਰਿਆਂ ਤੋਂ ਢਾਡੀ ਵਾਰਾਂ ਸਰਵਣ ਕਰੀਏ ਫਤਿਹ ਦੀ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।